ਔਰ ਹੁਣ ਆਪ ਜੀ ਦੇ ਦਰਸ਼ਨ ਕਰਦੇ ਹਾਂ, ਲੰਮਾ ਸਮਾਂ ਸੰਗਤ ਕਰਦੇ ਹਾਂ, ਮੇਰੇ ਮਨ ਦੇ ਵਿੱਚ ਐਸੀ ਵਿਚਾਰ ਪੈਦਾ ਹੋ ਚੁੱਕੀ ਹੈ ਕਿ ਜੋ ਤੁਸੀਂ ਮੈਨੂੰ ਆਗਿਆ ਕਰੋਗੇ ਮੈਂ ਉਸੇ ਤਰ੍ਹਾਂ ਆਪ ਜੀ ਦਾ ਵਚਨ ਮੰਨਾਂਗਾ। ਇਸ ਕਰਕੇ ਗਰੀਬ ਨਵਾਜ ਜੇ ਤੁਸੀਂ ਵੀ ਜਾਣਾ ਤਾਂ ਮੈਂ ਜਾ ਕੇ ਕੀ ਲੈਣਾ, ਇਸ ਕਰਕੇ ਮੈਂ ਨਾਲ ਹੀ ਬਹਿ ਕੇ ਸੇਵਾ ਕਰਾਂਗਾ। ਭਾਈ ਮਰਦਾਨੇ ਨੇ ਜਦੋਂ ਬਹੁਤ ਅਧੀਨਗੀ ਨਾਲ ਨਿਮਰਤਾ ਨਾਲ ਸਤਿਗੁਰਾਂ ਨੂੰ ਬੇਨਤੀ ਕੀਤੀ ਤਦ ਉਹ ਸਤਿਗੁਰੂ ਜੀ ਨੇ ਆਉਣ ਵਾਲਾ ਭਵਿੱਖ ਵੇਖ ਕੇ ਵਚਨ ਕੀਤਾ, ਭਾਈ ਮਰਦਾਨਿਆਂ ਤੂੰ ਸਾਡੇ ਤੋਂ ਪਹਿਲਾਂ ਜਾਵੇਂਗਾ ਫਿਰ ਅਸੀਂ ਜਾਵਾਂਗੇ। ਜਦੋਂ ਇਹ ਵਚਨ ਕੀਤੇ ਭਾਈ ਮਰਦਾਨਾ ਜੀ ਸਮਝ ਗਏ ਕਿ ਮੇਰਾ ਅੰਤਿਮ ਸਮਾਂ ਨੇੜੇ ਆ ਗਿਆ ਹੈ। ਇਹ ਵਚਨ ਹੋ ਕੇ ਹਟੇ ਤਾਂ ਅੱਗੇ ਸਾਧ ਸਿੰਘ ਜੀ ਖੁਰਮ ਸ਼ਹਿਰ ਆਇਆ, ਉੱਥੇ ਫਿਰ ਸਤਿਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਵਚਨ ਕੀਤਾ, ਭਾਈ ਮਰਦਾਨਿਆਂ ਤੇਰੇ ਸਰੀਰ ਦਾ ਅੰਤਿਮ ਸਮਾਂ ਨੇੜੇ ਆ ਗਿਆ, ਕੇਵਲ ਅੱਠ ਪਹਿਰ ਰਹਿ ਗਏ ਤੇਰੇ ਬਾਕੀ ਇਸ ਸਰੀਰ ਦੇ। ਇਸ ਕਰਕੇ ਤੇਰੀ ਪ੍ਰਰਭ ਦੇ ਅਨੁਸਾਰ ਇਸ ਸ਼ਹਿਰ ਵਿੱਚ ਤੂੰ ਸਾਡੇ ਨਾਲ ਚੱਲ, ਤੈਨੂੰ ਨਾਲ ਲਿਜਾ ਕੇ ਭੋਜਨ ਕਰਵਾ ਕੇ ਲਿਆਈਏ। ਭਾਈ ਬਾਲਾ, ਭਾਈ ਮਰਦਾਨਾ ਅਤੇ ਸਤਿਗੁਰੂ ਮਹਾਰਾਜ ਜੀ ਤਿੰਨੇ ਖੁਰਮ ਸ਼ਹਿਰ ਵੱਲ ਨੂੰ ਚੱਲ ਪਏ। ਅੱਗੇ ਇੱਕ ਮਠਿਆਈ ਦੀ ਬੜੀ ਸੁੰਦਰ ਦੁਕਾਨ ਹੈ, ਅੱਗੇ ਤਾਂ ਭਾਈ ਮਰਦਾਨਾ ਜੀ ਆਪ ਸ਼ਹਿਰ ਵਿੱਚੋਂ ਨਗਰਾਂ ਵਿੱਚੋਂ ਜਾ ਕੇ ਭੋਜਨ ਜਲ ਪਾਣੀ ਛਕਿਆ ਕਰਦੇ ਸਨ, ਪਰ ਅੱਜ ਸਤਿਗੁਰੂ ਜੀ ਨੇ ਆਪ ਖਰੀਦ ਕੇ ਬਹੁਤ ਸੁੰਦਰ ਮਠਿਆਈ ਭਾਈ ਮਰਦਾਨਾ ਜੀ ਨੂੰ ਛਕਾਈ। ਛਕਾਉਣ ਤੋਂ ਉਪਰੰਤ ਜਦੋਂ ਵਾਪਸ ਆਏ ਤਾਂ ਸਤਿਗੁਰੂ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਪੁੱਛਿਆ, ਭਾਈ ਮਰਦਾਨਿਆਂ ਤੇਰੀ ਕੀ ਹਾਲਤ ਹੈ? ਕਹਿਣ ਲੱਗਾ, ਮਹਾਰਾਜ ਮੇਰੀ ਪ੍ਰਾਣ ਤੇ ਅਪਾਊ ਜਿਹੜੀ ਸਵਾਸਾਂ ਦੀ ਵੰਡ ਹੈ ਨਾ, ਪ੍ਰਾਣ ਤੇ ਅਪਾਊ ਵਾਯੂ ਹੈ ਜਿਹੜੀ, ਉਹ ਵੰਡ ਖੁੱਲ ਗਈ ਹੈ। ਗੁਰਬਾਣੀ ਵਿੱਚ ਫਰਮਾਨ ਆਉਂਦਾ ਹੈ, ਉੱਠੀ ਗੰਢ ਖੁੱਲੋ ਲਿਖਿਆ ਆਇਆ। ਜਦੋਂ ਪ੍ਰਾਣ ਤੇ ਅਪਾਣ ਵਾਯੂ ਦੀ ਗੰਢ ਖੁੱਲ ਜਾਂਦੀ ਹੈ, ਸਵਾਸਾਂ ਦੀ ਉਹ ਗੰਢ ਹੈ, ਤਾਂ ਫਿਰ ਇਸ ਸਰੀਰ ਦਾ ਸਮਾਂ ਨੇੜੇ ਆ ਜਾਂਦਾ। ਜਦੋਂ ਸਾਧਕ ਅਭਿਆਸੀ ਪੁਰਸ਼ ਹੁੰਦੇ ਆ ਉਹਨਾਂ ਨੂੰ ਇਹ ਬਹੁਤ ਛੇਤੀ ਅਨੁਭਵ ਹੋ ਜਾਂਦਾ, ਸਾਧਕ ਪੁਰਸ਼ਾਂ ਨੂੰ ਜਲਦੀ ਪਤਾ ਲੱਗ ਜਾਂਦਾ ਕਿ ਹੁਣ ਸਵਾਸਾਂ ਦੀ ਗੰਢ ਖੁੱਲ ਗਈ ਹੈ ਨਾਭੀ ਵਿੱਚੋਂ ਤੇ ਸਰੀਰ ਦਾ ਅੰਤਿਮ ਸਮਾਂ ਨੇੜੇ ਆ ਗਿਆ। ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਮੇਰੀ ਉਹ ਪ੍ਰਾਣ ਤੇ ਅਪਾਊ ਵਾਯੂ ਗੰਢ ਖੁੱਲ ਗਈ ਹੈ। ਸਤਿਗੁਰੂ ਮਹਾਰਾਜ ਕਹਿੰਦੇ, ਤੇਰੀ ਕੋਈ ਇੱਛਾ? ਕਹਿਣ ਲੱਗਾ, ਮਹਾਰਾਜ ਮੇਰੀ ਕੋਈ ਇੱਛਾ ਨਹੀਂ ਹੈ। ਉਸ ਤੋਂ ਪਹਿਲਾਂ ਉਸੇ ਰਾਤ ਭਾਈ ਮਰਦਾਨਾ ਜੀ ਨੂੰ ਸੁਪਨਾ ਆਇਆ ਸੀ। ਸੁਪਨੇ ਵਿੱਚ ਕੀ ਵੇਖਦੇ ਆ ਕਿ ਜਦੋਂ ਪੁਰਾਣੀ ਸਰੀਰ ਤਿਆਗ ਦਿੰਦਾ ਹੈ, ਜਿਹੜੇ ਲੋਕ ਕਬਰਾਂ ਦੇ ਵਿੱਚ ਦੱਬੇ ਜਾਂਦੇ ਆ ਉਹਨਾਂ ਨੂੰ ਵੀ ਅੱਗੇ ਗੋਡਕਾਂ ਵਿੱਚ ਸਾੜਿਆ ਜਾਂਦਾ ਹੈ ਉਹਨਾਂ ਦੇ ਪਾਪਾਂ ਕਰਕੇ। ਤਾਂ ਭਾਈ ਮਰਦਾਨਾ ਜੀ ਨੇ ਉਹ ਸਾਰਾ ਦ੍ਰਿਸ਼ ਵੇਖ ਕੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮੈਨੂੰ ਐਸਾ ਸੁਪਨਾ ਆਇਆ ਤੇ ਮਹਾਰਾਜ ਜੇ ਬੰਦਾ ਸੜਨ ਨਾਲ ਹੀ ਪਲੀਤ ਮੰਨਿਆ ਜਾਂਦਾ, ਪਾਪੀ ਮੰਨਿਆ ਜਾਂਦਾ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਮੈਂ ਅੱਗੇ ਬਾਰ ਬਾਰ ਅੱਗ ਦੇ ਵਿੱਚ ਨਹੀਂ ਸੜਨਾ ਚਾਹੁੰਦਾ, ਮੈਂ ਜਦੋਂ ਚੜ੍ਹਾਈ ਕਰਦਾ ਮੈਂ ਮੇਰੇ ਸਰੀਰ ਦਾ ਦਾਹ ਸੰਸਕਾਰ ਕਰਦੇ, ਬਸ ਇਹੀ ਕੇਵਲ ਇੱਛਾ ਹੈ, ਆਪਣੇ ਚਰਨਾਂ ਵਿੱਚ ਮੈਨੂੰ ਜੋੜ ਕੇ ਰੱਖਿਓ, ਸੱਚੇ ਪਾਤਸ਼ਾਹ ਮੇਰੀ ਸੁਰਤ ਤੁਹਾਡੇ ਚਰਨਾਂ ਨਾਲ ਲਵਲੀਨ ਰਹੇ। ਮਹਾਰਾਜ ਕਹਿੰਦੇ, ਭਾਈ ਮਰਦਾਨੇ ਸਾਡਾ ਤੇਰੇ ਨਾਲ ਬਚਨ ਹੈ ਕਿ ਅਸੀਂ ਤੇਰੇ ਸਰੀਰ ਦਾ ਆਪਣੇ ਹੱਥੀਂ ਦਾਹ ਸੰਸਕਾਰ ਕਰਾਂਗੇ। ਉਸ ਤੋਂ ਬਾਅਦ ਭਾਈ ਮਰਦਾਨੇ ਦਾ ਜਦੋਂ ਸਮਾਂ ਨੇੜੇ ਆਇਆ, ਮਹਾਰਾਜ ਕਿੰਨੇ ਮਰਦਾਨੇ ਕਿੰਨੇ ਸਵਾਸ ਰਹਿ ਗਏ? ਕਹਿਣ ਲੱਗਾ ਮਹਾਰਾਜ 11 ਸਵਾਸ ਰਹਿ ਗਏ ਕੇਵਲ। ਉਸ ਤੋਂ ਥੋੜ੍ਹੇ ਸਮੇਂ ਦੇ ਵਿੱਚ ਹੀ, ਪਲਕ ਸਮੇਂ ਦੇ ਵਿੱਚ ਹੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਬਾਲੇ ਨੂੰ ਕਹਿਣ ਲੱਗੇ, ਭਾਈ ਬਾਲੇ ਆ, ਭਾਈ ਮਰਦਾਨੇ ਦੇ ਮਸਤਕ ਨੂੰ ਸਰੀਰ ਦੇ ਨੇੜੇ ਹੱਥ ਲਾ ਕੇ ਵੇਖ, ਕੀ ਹਾਲਤ ਹੈ ਉਸ ਵਕਤ ਭਾਈ ਮਰਦਾਨੇ ਦੀ? ਉਦੋਂ ਸਾਧ ਸਿੰਘ ਜੀ ਭਾਈ ਮਰਦਾਨੇ ਜੀ ਦੇ 11 ਸਵਾਸ ਪੂਰੇ ਹੋ ਚੁੱਕੇ ਸਨ ਤੇ ਉਦੋਂ ਹੀ ਭਾਈ ਮਰਦਾਨਾ ਜੀ ਡਲ ਜਿਉਂ ਡਲ ਮਹਿੰਦਾ ਲਾਏ ਖਟਾਨਾ ਤਿਉਂ ਜੋਤੀ ਸੰਜੋਤ ਸੁਵਾਨਾ, ਪ੍ਰਾਣ ਪੰਖੇਰੀ ਹੋ ਗਏ ਆਪਣੀ ਜੋਤ ਵਾਹਿਗੁਰੂ ਪਰਮੇਸ਼ਵਰ ਸਰੂਪ ਧੰਨ ਗੁਰੂ ਨਾਨਕ ਦੇਵ ਜੀ ਦੇ ਸਰੂਪ ਵਿੱਚ ਲੀਨ ਕਰ ਲਈ। ਉਸ ਵੰਤ ਫਿਰ ਭਾਈ ਮਰਦਾਨਾ ਜੀ ਨੇ ਭਾਈ ਮਰਦਾਨਾ ਜੀ ਦੇ ਪਵਿੱਤਰ ਸਰੀਰ ਦਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਔਰ ਭਾਈ ਬਾਲਾ ਜੀ ਨੇ ਆਪ ਹੱਥੀ ਇਸ਼ਨਾਨ ਕਰਾ ਕੇ ਇੱਕ ਚਾਦਰਾ ਭਾਈ ਬਾਲਾ ਜੀ ਕੋਲ ਲੈ ਕੇ ਥੱਲੇ ਵਿਛਾਇਆ ਤੇ ਦੂਸਰਾ ਜਿਹੜਾ ਸਤਿਗੁਰੂ ਜੀ ਵਾਲਾ ਚਾਦਰਾ ਸੀ ਉਸ ਵਿੱਚ ਭਾਈ ਮਰਦਾਨਾ ਜੀ ਦੇ ਪਵਿੱਤਰ ਸਰੀਰ ਨੂੰ ਲਪੇਟ ਕੇ ਖੁਰਮ ਦਰਿਆ ਖੁਰਮ ਸ਼ਹਿਰ ਦੇ ਵਿੱਚ ਦਰਿਆ ਦੇ ਕਿਨਾਰੇ ਧੰਨ ਭਾਈ ਮਰਦਾਨਾ ਜੀ ਦੇ ਸਰੀਰ ਦਾ ਆਪ ਸਤਿਗੁਰੂ ਜੀ ਨੂੰ ਸੰਸਕਾਰ ਕੀਤਾ। ਕਿੰਨੇ ਪਰਮ ਸਨੇਹ ਸਿਵਕ ਸਤਿ ਸੰਤੋਖ ਵਿੱਚ ਰਹਿਣ ਵਾਲੇ ਗੁਰਸਿੱਖ ਸਨ ਭਾਈ ਮਰਦਾਨਾ ਜੀ, ਜਿਨ੍ਹਾਂ ਦਾ ਸਾਰਾ ਜੀਵਨ ਸਤਿਗੁਰੂ ਜੀ ਦੇ ਨਾਲ ਅਖੀਰ ਤੱਕ ਨਿਭਿਆ ਔਰ ਅੰਤਿਮ ਕਿਰਿਆ ਵੀ ਸਤਿਗੁਰੂ ਜੀ ਨੇ ਆਪ ਉਹਨਾਂ ਦੀ ਆਪਣੇ ਹੱਥੀ ਕੀਤੀ। ਸਤਿ ਸੰਗਤ ਜੀ, ਉੱਥੋਂ ਸਤਿਗੁਰੂ ਜੀ ਫਿਰ ਭਾਈ ਬਾਲਾ ਜੀ ਨੂੰ ਕਹਿਣ ਲੱਗੇ, ਭਾਈ ਬਾਲਿਆ, ਭਾਈ ਮਰਦਾਨੇ ਦੇ ਪੁੱਤਰ ਨਾਲ ਸਾਨੂੰ ਕੋਈ ਕੰਮ ਹੈ। ਉੱਥੋਂ ਖੁਰਮ ਸ਼ਹਿਰ ਤੋਂ ਸਤਿਗੁਰੂ ਜੀ ਵਾਪਸ ਨਨਕਾਣਾ ਸਾਹਿਬ ਆਏ ਔਰ ਭਾਈ ਬਾਲਾ ਜੀ ਦੇ ਪਿਤਾ ਬਾਬਾ ਚੰਦਰ ਭਾਨ ਜੀ ਦੇ ਖੂਹ ਉੱਤੇ ਸਤਿਗੁਰੂ ਜੀ ਨੂੰ ਡੇਰਾ ਲਾਇਆ ਔਰ ਭਾਈ ਬਾਲਾ ਜੀ ਨੂੰ ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਭਾਈ ਬਾਲਾ, ਨਗਰ ਵਿੱਚ ਜੇ ਅਸੀਂ ਗਏ ਤਾਂ ਸਾਡਾ ਚਾਚਾ ਲਾਲੀ ਵੀ ਬਹੁਤ ਖਹਿੜਾ ਕਰਨਗੇ, ਪਰਿਵਾਰ ਖਹਿੜਾ ਕਰੇਗਾ ਕਿ ਇੱਥੇ ਰਹੋ, ਇਸ ਕਰਕੇ ਅਸੀਂ ਨਗਰ ਵਿੱਚ ਨਹੀਂ ਜਾਣਾ। ਤੇ ਭਾਈ ਮਰਦਾਨੇ ਦੇ ਪੁੱਤਰ ਦੇ ਕੋਲ ਉਹਨਾਂ ਦੇ ਘਰੇ ਜਾ ਕੇ ਉਹਨੂੰ ਬੁਲਾ ਕੇ ਲਿਆ, ਜੇ ਕੋਈ ਗੱਲ ਉਹ ਤੈਨੂੰ ਪੁੱਛੇ ਭਾਈ ਮਰਦਾਨੇ ਬਾਰੇ ਜਾਂ ਕੋਈ ਵੀ ਬਚਨ ਤੇਰੇ ਤੋਂ ਪੁੱਛਣਾ ਚਾਹੇ, ਤੂੰ ਇਹ ਗੱਲ ਕਹਿ ਦੇਈਂ ਕਿ ਸਾਰੇ ਤੇਰੇ ਸਵਾਲਾਂ ਦਾ ਜਵਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇਣਗੇ ਤੇ ਉਹਨਾਂ ਨੇ ਤੈਨੂੰ ਬੁਲਾਇਆ ਹੈ। ਭਾਈ ਬਾਲਾ ਜੀ ਸਤਿਗੁਰੂ ਜੀ ਦਾ ਬਚਨ ਮੰਨ ਕੇ ਨਗਰ ਵਿੱਚ ਆਏ ਔਰ ਭਾਈ ਸਦਾਬਾ ਜੋ ਮਰਦਾਨਾ ਜੀ ਦਾ ਪੁੱਤਰ ਸੀ ਭਾਈ ਮਰਦਾਨਾ ਜੀ ਦਾ ਉਸ ਘਰ ਵਿੱਚ ਜਦੋਂ ਮਿਲੇ ਤਾਂ ਭਾਈ ਸਦਾਬਾ ਭਾਈ ਬਾਲਾ ਜੀ ਨੂੰ ਕਹਿਣ ਲੱਗਾ, ਚਾਚਾ ਜੀ ਮੇਰੇ ਪਿਤਾ ਜੀ ਕਿੱਥੇ, ਉਹ ਨਾਲ ਨਹੀਂ ਆਏ? ਤਾਂ ਉਸ ਵਕਤ ਭਾਈ ਮਰਦਾਨਾ ਜੀ ਨੂੰ ਸੱਚਖੰਡ ਗਿਆ ਨੂੰ ਅਜੇ 2-3 ਕੁ ਦਿਨ ਹੋਏ ਸਨ। ਭਾਈ ਬਾਲਾ ਜੀ ਕਹਿਣ ਲੱਗੇ, ਭਾਈ ਸਦਾਬਿਆ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਬਾਹਰ ਨਗਰ ਵਿੱਚ ਆਏ ਹੋਏ ਆ, ਤੇਰੇ ਹਰ ਸਵਾਲ ਦਾ ਜਵਾਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇਣਗੇ, ਤੈਨੂੰ ਯਾਦ ਕਰਦੇ ਆ, ਮੇਰੇ ਨਾਲ ਚੱਲ, ਤੈਨੂੰ ਮੈਂ ਲੈਣ ਵਾਸਤੇ ਆਇਆ। ਉਸ ਵਕਤ ਫਿਰ ਭਾਈ ਸਦਾਬੇ ਨੂੰ ਨਾਲ ਲੈ ਕੇ ਭਾਈ ਬਾਲਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਸ ਆਏ। ਭਾਈ ਸਦਾਬੇ ਨੇ ਨਮਸਕਾਰ ਕੀਤੀ, ਬੇਨਤੀ ਕੀਤੀ, ਮਹਾਰਾਜ ਮੇਰਾ ਪਿਤਾ ਕਿੱਥੇ ਹੈ? ਅੱਗੇ ਤੁਹਾਡੇ ਨਾਲ ਹੁੰਦੇ ਆ, ਦਰਸ਼ਨ ਨਹੀਂ ਹੋ ਰਹੇ। ਤਾਂ ਸਤਿਗੁਰੂ ਜੀ ਕਹਿਣ ਲੱਗੇ, ਭਾਈ ਸਦਾਬਿਆ, ਤੇਰੇ ਪਿਤਾ ਸੱਚਖੰਡ ਪਿਆਨਾ ਕਰ ਗਏ ਆ, ਵਾਹਿਗੁਰੂ ਦੀ ਰਜ਼ਾ ਵਿੱਚ ਆਪਣਾ ਜੀਵਨ ਸਾਰੀ ਜ਼ਿੰਦਗੀ ਕੀਰਤਨ ਕਰਦੇ ਆ, ਸਾਡੀ ਹਜ਼ੂਰੀ ਵਿੱਚ ਰਹਿ ਕੇ ਆਪਣਾ ਜੀਵਨ ਸਫਲ ਕੀਤਾ, ਹੁਣ ਤੂੰ ਵੈਰਾਗ ਨਾ ਕਰੀ, ਹੁਣ ਇਸੇ ਵਕਤ ਤੂੰ ਸਾਡੇ ਨਾਲ ਚੱਲ, ਤੈਨੂੰ ਭਾਈ ਮਰਦਾਨਾ ਜੀ ਦੀ ਗੱਡੀ ਤੇ ਬਿਠਾਉਣਾ। ਭਾਈ ਸਦਾਬਾ ਕਹਿਣ ਲੱਗਾ, ਮਹਾਰਾਜ ਮੈਨੂੰ ਕਿੱਥੇ ਲੈ ਕੇ ਜਾਣਾ? ਸਤਿਗੁਰੂ ਜੀ ਕਹਿਣ ਲੱਗੇ ਤੈਨੂੰ ਖੁਰਮ ਸ਼ਹਿਰ ਲੈ ਕੇ ਜਾਣਾ ਜਿੱਥੇ ਭਾਈ ਮਰਦਾਨਾ ਚੜ੍ਹਾਈ ਕੀਤਾ, ਉੱਥੇ ਹੀ ਤੁਹਾਡਾ ਤੇ ਤੇਰੇ ਪਰਿਵਾਰ ਦਾ ਨਿਵਾਸ ਕਰਾਉਣਾ, ਉੱਥੇ ਹੀ ਤੁਹਾਨੂੰ ਰੱਖਣਾ, ਇਸ ਕਰਕੇ ਤਾਂ ਤੈਨੂੰ ਲੈਣ ਵਾਸਤੇ ਆਏ ਹਾਂ। ਭਾਈ ਸਦਾਬਾ ਕਹਿਣ ਲੱਗਾ ਮਹਾਰਾਜ ਉੱਥੇ ਸਾਨੂੰ ਕੋਈ ਦਾਨਦਾਨੀ ਪ੍ਰਦੇਸ਼ ਦੀ ਧਰਤੀ ਹੈ, ਸਾਡਾ ਗੁਜ਼ਾਰਾ ਕਿਵੇਂ ਹੋਏਗਾ, ਕਿਵੇਂ ਰਹਾਂਗੇ? ਤਾਂ ਉਸ ਵਕਤ ਮਹਾਰਾਜ ਕਹਿਣ ਲੱਗੇ ਨਹੀਂ ਭਾਈ, ਸਦਾਬਾ ਤੇਰੀ ਬਹੁਤ ਦੁਨੀਆਂ ਪੂਜਾ ਸਤਿਕਾਰ ਕਰੇਗੀ, ਤੁਹਾਡੀ ਵੰਸ਼ ਦਾ ਬਹੁਤ ਸੰਗਤਾਂ ਸਨਮਾਨ ਕਰਨਗੀਆਂ, ਆਪਣੇ ਆਪ ਹੀ ਸੰਗਤਾਂ ਤੇਰੀ ਸੇਵਾ ਵਿੱਚ ਆਇਆ ਕਰਨਗੀਆਂ, ਹਰ ਤਰ੍ਹਾਂ ਦੀ ਤੇਰੀ ਸੇਵਾ ਹੋਇਆ ਕਰੇਗੀ। ਤੂੰ ਕੇਵਲ ਗੁਰਬਾਣੀ ਦਾ ਕੀਰਤਨ ਆਪਣੇ ਪਿਤਾ ਦੀ ਤਰ੍ਹਾਂ ਕਰਨਾ ਹੈ, ਤੈਨੂੰ ਧਨ ਦੀ ਪਦਾਰਥ ਦੀ ਕੋਈ ਕਮੀ ਨਹੀਂ ਰਹੇਗੀ, ਇਸ ਕਰਕੇ ਤੂੰ ਸਾਡੇ ਨਾਲ ਚੱਲ। ਉਸ ਵਕਤ ਸਤਿਗੁਰੂ ਮਹਾਰਾਜ ਜੀ ਨੇ ਭਾਈ ਸਦਾਬੇ ਨੂੰ ਨਾਲ ਲੈ ਕੇ ਜਦੋਂ ਤੁਰੇ, ਰਸਤੇ ਵਿੱਚ ਇੱਕ ਸ਼ਹਿਰ ਆਇਆ, ਉੱਥੋਂ ਬੜੇ ਕੀਮਤੀ ਵਸਤਰ ਲੈ ਕੇ ਭਾਈ ਸਦਾਬੇ ਦੇ ਸਰੀਰ ਉੱਤੇ ਸਤਿਗੁਰੂ ਜੀ ਨੇ ਧਾਰਨ ਕਰਵਾਏ। ਚਲਦਿਆਂ ਚਲਦਿਆਂ ਜਦੋਂ ਅੱਗੇ ਇੱਕ ਨਗਰ ਆਇਆ, ਭਾਈ ਸਦਾਬਾ ਕਹਿਣ ਲੱਗਾ ਸੱਚੇ ਪਾਤਸ਼ਾਹ ਮੈਨੂੰ ਪਿਆਸ ਬੜੀ ਲੱਗੀ ਹੈ, ਮੈਂ ਇਸ ਨਗਰ ਵਿੱਚ ਜਲ ਛੱਕ ਆਵਾਂ। ਮਹਾਰਾਜ ਕਹਿਣ ਲੱਗੇ ਨਹੀਂ, ਆਪਾਂ ਥੋੜ੍ਹੀ ਦੂਰ ਰਹਿ ਗਿਆ ਆਪਣਾ ਪੰਧ ਜਿੱਥੇ ਅੱਗੇ ਜਾਣਾ ਹੈ, ਇਸ ਕਰਕੇ ਤੂੰ ਸਾਡੇ ਨਾਲ ਉੱਥੇ ਚੱਲ, ਉੱਥੇ ਤੈਨੂੰ ਜਲ ਛਕਾਵਾਂਗੇ। ਪਰ ਭਾਈ ਸਦਾਬੇ ਨੇ ਬਹੁਤਾ ਹੱਥ ਕੀਤਾ, ਮਹਾਰਾਜ ਬੜਾ ਸੋਹਣਾ ਨਗਰ ਹੈ, ਮੈਂ ਹੁਣੇ ਜਲ ਛੱਕ ਕੇ ਆਇਆ, ਤੁਸੀਂ ਮੈਨੂੰ ਜਾਣ ਦੀ ਆਗਿਆ ਦਿਓ। ਮਹਾਰਾਜ ਕਹਿੰਦੇ ਚੰਗਾ, ਅਸੀਂ ਇੱਥੇ ਬੈਠਦੇ ਹਾਂ, ਤੈਨੂੰ ਉਡੀਕਦੇ ਹਾਂ, ਤੂੰ ਜਲ ਛੱਕ ਕੇ ਛੇਤੀ ਆ ਜਾਈ। ਭਾਈ ਸਦਾਬਾ ਜਦੋਂ ਨਗਰ ਵਿੱਚ ਗਿਆ ਤਾਂ ਨਗਰ ਦੇ ਵਿੱਚ ਜਾਂਦੇ ਹੀ ਕੀ ਦੇਖਦਾ, ਇੱਕ ਬੜਾ ਸੋਹਣਾ ਧਾਰਮਿਕ ਸਥਾਨ ਬਣਿਆ ਹੋਇਆ ਹੈ। ਉਸ ਧਾਰਮਿਕ ਸਥਾਨ ਵਿੱਚ ਇੱਕ ਪਾਸੇ ਧਰਮਸ਼ਾਲ ਬਣੀ ਹੋਈ ਹੈ, ਮੰਦਰ ਬਣਿਆ, ਮਸੀਤ ਬਣੀ ਹੈ, ਬੜੀ ਸੁੰਦਰ ਸੁੰਦਰ ਸਰਾਂ ਬਣੀ ਹੋਈ ਹੈ। ਭਾਈ ਸਦਾਬਾ ਧਾਰਮਿਕ ਸਥਾਨ ਵੇਖ ਕੇ, ਕਿਉਂਕਿ ਜਿਹਦਾ ਕੋਈ ਵੀ ਆਸਰਾ ਨਹੀਂ ਉਹਦਾ ਧਰਮ ਸਥਾਨ ਆਸਰਾ ਹੁੰਦਾ ਹੈ, ਪ੍ਰਸਾਦ ਸਮਿਧੀ ਹੈ ਤਾਂ ਗੁਰੂ ਘਰ ਨੂੰ ਹੀ ਸਤਿਗੁਰੂ ਜੀ ਨੇ ਵਡਿਆਈਆਂ ਬਖਸ਼ੀਆਂ ਕਿ ਗੁਰੂ ਘਰ ਦੇ ਵਿੱਚ ਜਿੱਥੇ ਵੀ ਕਿਤੇ ਨਿਸ਼ਾਨ ਸਾਹਿਬ ਝੂਲਦੇ ਹੈ, ਕਿਸੇ ਵੀ ਧਰਮ ਦਾ, ਕਿਸੇ ਵੀ ਮਜ਼ਹਬ ਦਾ, ਕਿਸੇ ਵੀ ਦੇਸ਼ ਦਾ ਪ੍ਰਾਣੀ ਕਿੱਥੋਂ ਵੀ ਚੱਲ ਕੇ ਆ ਜਾਏ, ਭੁੱਖਾ ਪਿਆਸਾ ਹਰ ਇੱਕ ਨੂੰ ਇਸ ਗੁਰੂ ਘਰ ਦੇ ਵਿੱਚ ਸਤਿਗੁਰੂ ਜੀ ਨੇ ਮਹਾਨ ਬਰਕਤਾਂ ਨਾਲ ਨਿਵਾਜਿਆ ਹੋਇਆ, ਭੁੱਖੇ ਨੂੰ ਅੰਨ, ਨੰਗੇ ਨੂੰ ਵਸਤਰ, ਰਹਿਣ ਵਾਸਤੇ ਆਰਾਮ, ਇਹ ਸਾਰੀਆਂ ਬਖਸ਼ਿਸ਼ਾਂ ਗੁਰੂ ਘਰ ਵਿੱਚੋਂ ਹੀ ਪ੍ਰਾਪਤ ਹੁੰਦੀਆਂ ਹਨ। ਇਹ ਨਿਆਸਰਿਆਂ ਦਾ ਆਸਰਾ ਹੈ ਗੁਰੂ ਘਰ, ਜਿੱਥੇ ਵੀ ਕੇਸ ਦੀ ਨਿਸ਼ਾਨ ਸਾਹਿਬ ਝੂਲਦੇ ਹੈ, ਉੱਥੇ ਭਾਈ ਸਤਿਗੁਰੂ ਮਹਾਰਾਜ ਜੀ ਨੇ ਲੰਗਰ ਦੇ ਪ੍ਰਵਾਹ, ਸਤਸੰਗਤ ਦੇ ਪ੍ਰਵਾਹ, ਰਹਿਣ ਵਾਸਤੇ ਸਰਾਵਾਂ, ਆਰਾਮ ਕਰਨ ਲਈ ਸਾਰੀਆਂ ਥਾਵਾਂ ਬਣਵਾਈਆਂ, ਆਪਣੇ ਗੁਰਸਿੱਖਾਂ ਨੂੰ ਅੱਗੇ ਤੋਂ ਅੱਗੇ ਹੁਕਮ ਅਤੇ ਆਗਿਆ ਕੀਤੀ ਹੈ। ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਓ ਤਾਂ ਸਾਧ ਸੰਗਤ ਜੀ ਜਿੱਥੇ ਜਿੱਥੇ ਵੀ ਗੁਰੂ ਘਰ ਬਣੇ ਹੋਏ ਹੈ, ਇਹ ਗੁਰੂ ਘਰਾਂ ਦਾ ਪ੍ਰਤਾਪ, ਗੁਰੂ ਘਰਾਂ ਦੀ ਵਡਿਆਈ ਸਾਰਾ ਸੰਸਾਰ ਅੱਜ ਵੇਖ ਰਿਹਾ ਆਪਣੇ ਅੱਖੀ। ਕਿੱਡੀ ਵੱਡੀ ਮਹਾਮਾਰੀ ਆਈ, ਇਸ ਵਿੱਚ ਸਭ ਤੋਂ ਵੱਧ ਦੁਖੀ ਇਸ ਲੋਕਾਈ ਨੂੰ ਜੇ ਸਹਾਰਾ ਦਿੱਤਾ ਤਾਂ ਗੁਰੂ ਘਰ ਵਿੱਚੋਂ ਹੀ ਆਸਰਾ ਮਿਲਿਆ। ਔਰ ਵੱਡੇ ਵੱਡੇ ਦੂਸਰੇ ਧਰਮਾਂ ਦੇ ਲੋਕਾਂ ਨੇ ਵੀ ਇਹ ਬੁਲੰਦ ਆਵਾਜ਼ ਵਿੱਚ ਗੱਲ ਕਹੀ ਹੈ ਕਿ ਕਿਤੇ ਵੀ ਦਾਨ ਨਾ ਕਰੋ, ਕਿਤੇ ਵੀ ਪੈਸਾ ਨਾ ਦਿਓ, ਜੋ ਪੈਸਾ ਦੇਣਾ ਗੁਰੂ ਘਰ ਵਿੱਚ ਦਿਓ, ਜਿੱਥੋਂ ਦੁਖੀਆਂ ਦੀ ਲੋੜਵੰਦਾਂ ਦੀ ਸੇਵਾ ਦਾ ਕੁੰਭ ਚੱਲਦਾ ਹੈ, ਜਿੱਥੇ ਦੁਖੀਆਂ ਨੂੰ ਸਹਾਰਾ ਮਿਲਦਾ ਹੈ। ਔਰ ਜਿੱਥੇ ਵੀ ਦੁਨੀਆਂ ਵਿੱਚ ਕੋਈ ਵੀ ਜਗ੍ਹਾ ਕਿਸੇ ਦਾ ਆਸਰਾ ਨਹੀਂ ਬਣਦੀ, ਉੱਥੇ ਗੁਰਦੁਆਰੇ ਬਣਾਓ ਤਾਂ ਕਿ ਦੁਨੀਆਂ ਨੂੰ ਉੱਥੋਂ ਸੁੱਖ, ਆਰਾਮ ਅਤੇ ਸਹਾਰਾ ਔਰ ਆਸਰਾ ਪ੍ਰਾਪਤ ਹੋਵੇ। ਸੋ ਭਾਈ ਸਦਾਬਾ ਧਾਰਮਿਕ ਸਥਾਨ ਵੇਖ ਕੇ ਜਦੋਂ ਅੰਦਰ ਗਿਆ, ਕੀ ਵੇਖਦਾ? ਇੱਕ ਮਨੁੱਖ ਬੜੇ ਚਿੱਟੇ ਦੁੱਧ ਰੰਗੇ ਬਸਤਰ ਉਹਨੂੰ ਪਾਏ ਹੋਏ ਹੈ ਔਰ ਬੜਾ ਸੁੰਦਰ ਮੱਥੇ ਵਿੱਚ ਤਿਲਕ ਲਾਇਆ ਹੋਇਆ ਹੈ, ਹੱਥ ਵਿੱਚ ਮਾਲਾ ਫੜੀ ਹੋਈ ਹੈ ਔਰ ਬੜੀ ਦੁੱਧ ਰੰਗੀ ਸੇਜ ਦੇ ਉੱਤੇ ਭਾਵ ਬੜੇ ਵੱਡੇ ਵੱਡੇ ਤਕੀਏ ਸਿਰਹਾਣੇ ਮਗਰ ਲੱਗੇ ਹੋਏ ਹੈ, ਗੱਦੀ ਲਾ ਕੇ ਬੈਠਾ ਤੇ ਆਲੇ ਦੁਆਲੇ ਕੁਝ ਸੇਵਾਦਾਰ ਉਹਦੀ ਸੇਵਾ ਵਿੱਚ ਲੱਗੇ ਹੋਏ ਹੈ। ਭਾਈ ਸਜਾਦੇ ਨੇ ਜਾ ਕੇ ਉਸ ਪੁਰਸ਼ ਨੂੰ ਵਿਵਹਾਰਕ ਤੌਰ ਤੇ ਉਸਦਾ ਸਨਮਾਨ ਕੀਤਾ ਔਰ ਕਹਿਣ ਲੱਗਾ ਵੀ ਮੈਂ ਜਲ ਛਕਣਾ ਹੈ, ਮੈਨੂੰ ਜਲ ਛਕਾਓ, ਬਹੁਤ ਪਿਆਸ ਲੱਗੀ ਹੈ। ਤਾਂ ਉਹ ਪੁਰਸ਼ ਅੱਗੋਂ ਭਾਈ ਸਜਾਦੇ ਨੂੰ ਕਹਿਣ ਲੱਗਾ ਕਿ ਤੂੰ ਬੱਚਾ ਬੜੇ ਕੀਮਤੀ ਅਮੋਲਕ ਤੇਰੇ ਸਰੀਰ ਉੱਤੇ ਵਸਤਰ ਧਾਰਨ ਕੀਤੇ ਹੋਏ ਹੈ, ਰਾਜਿਆਂ ਵਰਗੀ ਪੁਸ਼ਾਕ ਧਾਰਨ ਕੀਤੀ ਹੋਈ ਹੈ, ਤੂੰ ਕੌਣ ਹੈ, ਕਿੱਥੋਂ ਹੈ, ਕਿਸ ਸ਼ਾਹੂਕਾਰ ਕਿਸੇ ਰਾਜੇ ਦਾ ਤੂੰ ਪੁੱਤਰ ਲੱਗਦਾ ਹੈ। ਤਾਂ ਉਸ ਵਕਤ ਭਾਈ ਸਜਾਦਾ ਕਹਿਣ ਲੱਗਾ ਹੇ ਮਹਾਨ ਪੁਰਸ਼ ਗੁਰੂ, ਮੈਂ ਤ੍ਰਿਲੋਕੀ ਦੇ ਮਾਲਕ ਜਿਹੜੇ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਹੈ ਨਾ ਉਹਨਾਂ ਦਾ ਮੈਂ ਪ੍ਰੋਹਤ ਹਾਂ, ਉਹ ਮੇਰੇ ਜਗਮਾਨ ਹਨ, ਤਾਂ ਕਰਕੇ ਉਹਨਾਂ ਨੇ ਮੇਰੇ ਉੱਤੇ ਮਹਾਨ ਰਹਿਮਤਾਂ ਕੀਤੀਆਂ। ਜਿਹਦਾ ਜਗਮਾਨ ਤ੍ਰਿਲੋਕੀ ਦਾ ਮਾਲਕ ਹੋਵੇ ਉਹਨੂੰ ਕਿਸੇ ਗੱਲ ਦੀ ਕੀ ਕਮੀ ਹੋ ਸਕਦੀ ਹੈ। ਜਦੋਂ ਇਹ ਗੱਲ ਸੁਣੀ ਨਾ ਤਾਂ ਉਸ ਪੁਰਸ਼ ਨੇ ਉਸੇ ਵਕਤ ਆਗਿਆ ਕੀਤੀ ਕਿ ਆਪਣੇ ਨੌਕਰਾਂ ਚਾਕਰਾਂ ਨੂੰ ਕਹਿਣ ਲੱਗਾ ਚੰਗਾ ਵੀ ਇਹਨੂੰ ਲੈ ਦਿਓ ਤੇ ਚੰਗੀ ਤਰ੍ਹਾਂ ਦੀ ਜਲ ਪਾਣੀ ਦੁਆਰਾ ਸੇਵਾ ਕਰੋ। ਇਹ ਪੁਰਸ਼ ਕੌਣ ਸੀ? ਇਹ ਤੁਲੰਬਾ ਨਗਰ ਸੀ ਜਿੱਥੋਂ ਦੀ ਇਹ ਇਤਿਹਾਸਕ ਘਟਨਾ ਹੈ। ਇਹ ਸੀ ਸੱਜਣ ਠੱਗ। ਸੱਜਣ ਠੱਗ ਤੁਲੰਬੇ ਨਗਰ ਦੇ ਵਿੱਚ ਇਸ ਤਰ੍ਹਾਂ ਰਿਹਾ ਕਰਦਾ ਸੀ। ਜਦੋਂ ਭਾਈ ਸਜਾਦੇ ਨੂੰ ਲੈ ਕੇ ਗਏ, ਮੁਸ਼ਕਾਂ ਬੰਨ ਲਈਆਂ, ਸਾਰੇ ਕੀਮਤੀ ਵਸਤਰ ਉਤਾਰ ਲਏ ਔਰ ਭਾਈ ਸਜਾਦੇ ਨੂੰ ਕਹਿਣ ਲੱਗੇ ਵੀ ਧਨ ਜਿੰਨਾ ਵੀ ਹੈ ਦੱਸ ਤੇਰੇ ਕੋਲ ਕਿੱਥੇ ਹੈ, ਸਾਨੂੰ ਦੇ ਉਸ ਵਕਤ, ਔਰ ਭੋਰੇ ਵਿੱਚ ਜਾ ਕੇ ਕੈਦ ਕਰ ਲਿਆ। ਉੱਧਰ ਸਤਿਗੁਰੂ ਜੀ ਭਾਈ ਬਾਲਾ ਜੀ ਨੂੰ ਉਸ ਵਕਤ ਬਚਨ ਕਰਨ ਲੱਗੇ, ਕਹਿਣ ਲੱਗੇ ਭਾਈ ਬਾਲਿਆ, ਸਜਾਦਾ ਵੀ ਭਾਈ ਮਰਦਾਨੇ ਦੀ ਤਰ੍ਹਾਂ ਫੜਿਆ ਗਿਆ, ਜਿਵੇਂ ਤਰਿਆ ਰਾਜ ਵਿੱਚ ਭਾਈ ਮਰਦਾਨਾ ਫੜਿਆ ਗਿਆ ਸੀ, ਸਜਾਦਾ ਵੀ ਫੜ ਲਿਆ। ਉਸ ਵਕਤ ਫਿਰ ਭਾਈ ਬਾਲਾ ਜੀ ਨੇ ਬੇਨਤੀ ਕੀਤੀ, ਮਹਾਰਾਜ ਨੇ ਆਸਰਿਆਂ ਦੇ ਆਸਰੇ, ਦੁਖੀਆਂ ਦੇ ਦੁੱਖਾਂ ਤੋਂ, ਇਸ ਦਰਦਵੰਦਾਂ ਨੂੰ ਦੁਖੀਆਂ ਨੂੰ ਦੁਨੀਆਂ ਵਿੱਚ ਦੁੱਖਾਂ ਤੋਂ ਛੁਡਾਉਣ ਵਾਲੇ ਆਪ ਸੱਚੇ ਪਾਤਸ਼ਾਹ, ਫਿਰ ਭਾਈ ਸਜਾਦੇ ਦੀ ਆਪ ਹੀ ਸਹਾਇਤਾ ਕਰੋ, ਮਦਦ ਕਰੋ। ਉਸ ਵਕਤ ਫਿਰ ਭਾਈ ਬਾਲੇ ਨੂੰ ਨਾਲ ਲੈ ਕੇ ਮਹਾਰਾਜ ਜਿੱਥੇ ਸੱਜਣ ਠੱਗ ਦਾ ਇਹ ਧਾਰਮਿਕ ਸਥਾਨ ਬਣਾਇਆ ਹੋਇਆ ਸੀ ਉੱਥੇ ਆਏ। ਆਉਂਦੇ ਹੀ ਸਤਿਗੁਰੂ ਜੀ ਨੇ ਸੱਜਣ ਠੱਗ ਨੂੰ ਵਿਵਹਾਰ ਕੇ ਬਚਨ ਕੀਤਾ, ਕਹਿਣ ਲੱਗੇ ਬਈ ਇੱਥੇ ਇੱਕ ਸਾਡਾ ਪ੍ਰੇਮੀ ਗੁਰਸਿੱਖ ਆਇਆ ਸੀ ਨੌਜਵਾਨ ਬੱਚਾ, ਦੱਸ ਕਿੱਥੇ ਹੈ। ਸਾਫ਼ ਹੀ ਮੁਨਕਰ ਹੋ ਗਿਆ, ਝੂਠ ਬੋਲ ਗਿਆ, ਕਹਿਣ ਲੱਗਾ ਵੀ ਇੱਥੇ ਤਾਂ ਕੋਈ ਆਇਆ ਹੀ ਨਹੀਂ। ਮਹਾਰਾਜ ਭਾਈ ਬਾਲੇ ਨੂੰ ਕਹਿਣ ਲੱਗੇ, ਭਾਈ ਬਾਲੇ ਵੈਸ਼ਨੂੰ ਬਣ ਕੇ ਬੜਾ ਵੱਡਾ ਪਖੰਡੀ ਹੈ, ਬੜਾ ਵੱਡਾ ਪਾਪੀ ਹੈ, ਜਾਂ ਭੋਰੇ ਦੇ ਵਿੱਚੋਂ ਭਾਈ ਸਜਾਦੇ ਨੂੰ ਬੰਨ ਕੇ ਇਹਨਾਂ ਨੇ ਵਸਤਰ ਲਾ ਕੇ ਨੰਗਾ ਹੀ ਬਿਠਾਇਆ ਹੋਇਆ, ਉਸ ਨੂੰ ਲੈ ਕੇ ਆ। ਭਾਈ ਬਾਲਾ ਜੀ ਜਦੋਂ ਗਏ ਭੋਰੇ ਦੇ ਵਿੱਚੋਂ, ਭਾਈ ਸਜਾਦਾ ਹੱਥ ਪੈਰ ਬੰਨੇ ਹੋਏ ਹੈ, ਭਾਈ ਬਾਲਾ ਜੀ ਨੇ ਹੱਥ ਪੈਰ ਖੋਲ੍ਹ ਕੇ ਆਪਣਾ ਚਾਦਰਾ ਸਰੀਰ ਉੱਤੇ ਦੇ ਕੇ ਭਾਈ ਸਜਾਦੇ ਨੂੰ ਬਾਹਰ ਲਿਆਂਦਾ ਤਾਂ ਸਾਰੀ ਵਾਰਤਾ ਪੁੱਛੀ। ਉਸ ਵਕਤ ਫਿਰ ਭਾਈ ਸਜਾਦੇ ਨੇ ਸਤਿਗੁਰੂ ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮੈਂ ਤਾਂ ਪਾਣੀ ਪੀਣ ਆਇਆ ਸੀ, ਉਹਨਾਂ ਨੇ ਮੇਰੇ ਵਸਤਰ ਵੀ ਲਾ ਲਏ ਤੇ ਮੇਰੇ ਕੋਲੋਂ ਵਾਰ ਵਾਰ ਕੁੱਟਮਾਰ ਕਰਨ ਦਾ ਵੀ ਯਤਨ ਕਰਦੇ ਰਹੇ, ਪਰ ਤੁਹਾਡੇ ਪ੍ਰਤਾਪ ਨਾਲ ਮੈਨੂੰ ਕੁੱਟਮਾਰ ਨਹੀਂ ਕਰ ਸਕੇ, ਪਰ ਬਹੁਤ ਭੈ ਅਤੇ ਡਰ ਇਹਨਾਂ ਨੇ ਦਿਖਾਇਆ, ਧਨ ਵੀ ਵਾਰ ਵਾਰ ਮੰਗ ਕਰ ਰਹੇ ਸਨ, ਇਸ ਕਰਕੇ ਮਹਾਰਾਜ ਮੈਂ ਕੁਥਾਂ ਫਸ ਗਿਆ। ਉਸ ਵਕਤ ਫਿਰ ਸਤਿਗੁਰੂ ਮਹਾਰਾਜ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸੱਜਣ ਠੱਗ ਨੂੰ ਉਸ ਵਕਤ ਕਹਿਣ ਲੱਗੇ ਕਿ ਭਲਿਆ ਪੁਰਸ਼ਾ, ਬਾਣਾ ਤਾਂ ਤੇਰਾ ਧਾਰਮਿਕ ਪੁਰਖਾਂ ਵਾਲਾ, ਸੰਤਾਂ ਮਹਾਤਮਾ ਵਾਲਾ ਲਿਬਾਸ ਹੈ, ਪਰ ਹੈ ਤੂੰ ਸੱਜਣ ਨੂੰ, ਤੂੰ ਠੱਗ ਹੈ। ਇਸ ਧਾਰਮਿਕ ਬਾਣੇ ਦੀ ਆੜ ਵਿੱਚ ਕਿੰਨੇ ਪਾਪ ਤੂੰ ਕਰਨੇ ਆ, ਵੇਖ ਤੂੰ ਮੰਦਿਰ ਵੀ ਬਣਾਇਆ, ਜਿਹੜੇ ਮੰਦਿਰ ਨੂੰ ਮੰਨਣ ਵਾਲੇ ਆ ਉਹ ਵੀ ਤੇਰੇ ਕੋਲੇ ਆ ਕੇ ਫਸਦੇ ਆ, ਜਿਹੜੇ ਮਸੀਤ ਨੂੰ ਮੰਨਣ ਵਾਲੇ ਆ ਉਹ ਮਸੀਤ ਦੇ ਪ੍ਰੇਮੀ ਉਹ ਵੀ ਤੇਰੇ ਕੋਲੇ ਆ ਕੇ ਫਸਦੇ ਆ, ਧਰਮਸ਼ਾਲ ਵੀ ਬਣਾਈ ਹੋਈ ਹੈ, ਸਰਾਵਾਂ ਵੀ ਬਣਾਈਆਂ, ਦਿਨੇ ਆਇਆਂ ਨੂੰ ਤੂੰ ਫਸਾ ਲੈਂਦਾ, ਰਾਤ ਨੂੰ ਉਹਨਾਂ ਨੂੰ ਮਾਰ ਦਿੰਦਾ, ਜੋ ਉਹਦੇ ਕੋਲੇ ਧਨ ਵਸਤਰ ਕੀਮਤੀ ਹੁੰਦੇ ਆ ਉਹ ਸਾਰੇ ਤੂੰ ਲੁੱਟ ਲੈਂਦਾ। ਸੌ ਬੰਦਾ ਮਾਰਿਆ ਹੋਇਆ ਸੀ, ਸੌ ਬੰਦੇ ਦੀ ਖੋਪੜੀ ਉੱਥੇ ਭੋਰਿਆਂ ਵਿੱਚ ਪਈ ਸੀ। ਮਹਾਰਾਜ ਕਹਿੰਦੇ ਭਾਈ ਸਜਾਦਾ ਜੇ ਅਸੀਂ ਨਾ ਆਉਂਦੇ 101 ਮਾਂ ਤੂੰ ਬਣ ਜਾਣਾ ਸੀ, ਅਬੂ ਜੀ ਇਹਦੇ ਹੱਥੋਂ ਮੌਤ ਦਾ ਸ਼ਿਕਾਰ ਤੂੰ ਬਣ ਜਾਣਾ ਸੀ। ਉਸ ਮੰਤ ਜਦੋਂ ਸੱਜਣ ਠੱਗ ਨੂੰ ਸਤਿਗੁਰੂ ਜੀ ਨੇ ਬਚਨ ਕਹੇ, ਉਹਦੇ ਸੱਜਣ ਠੱਗ ਨੇ ਸਤਿਗੁਰੂ ਜੀ ਦੇ ਚਿਹਰੇ ਦਾ ਐਸਾ ਪ੍ਰਭਾਵ ਪਿਆ, ਐਸੀ ਮਨ ਨੂੰ ਸ਼ੀਤਲਤਾ ਆਈ, ਆਪਣੇ ਪਾਪ ਕਰਮਾਂ ਦਾ ਐਸਾ ਪਛਤਾਪ ਮਨ ਵਿੱਚ ਪੈਦਾ ਹੋਇਆ, ਸ਼ਰਮਿੰਦਾ ਹੋਇਆ, ਸਤਿਗੁਰੂ ਜੀ ਦੇ ਚਰਨਾਂ ਵਿੱਚ ਗਿੜ ਗਿੜਾ ਕੇ ਡਿੱਗ ਪਿਆ। ਸੱਚੇ ਪਾਤਸ਼ਾਹ, ਇਸ ਦੁਨੀਆਂ ਨਾਲੋਂ ਸ੍ਰਿਸ਼ਟੀ ਨਾਲੋਂ ਸਭ ਤੋਂ ਵੱਡਾ ਪਾਪੀ ਮੈਂ ਹਾਂ, ਮੇਰੇ ਨਾਲੋਂ ਵੱਡਾ ਹੋਰ ਕੋਈ ਗੁਨਾਹਗਾਰ ਨਹੀਂ, ਮਹਾਰਾਜ ਮੇਰਾ ਉਧਾਰ ਕਰੋ। ਉਸ ਵਕਤ ਫਿਰ ਕੁਲੰਬੋ ਨਗਰ ਦੇ ਵਿੱਚ ਸੱਜਣ ਠੱਗ ਨੂੰ ਸਤਿਗੁਰੂ ਮਹਾਰਾਜ ਜੀ ਨੇ ਸ਼ਬਦ ਉਚਾਰ ਕੇ ਸੂਹੀ ਰਾਗ ਵਿੱਚ ਪਰਮ ਪਵਿੱਤਰ ਉਪਦੇਸ਼ ਦਿੱਤਾ ਔਰ ਅਸਲੀ ਗੁਰਸਿੱਖੀ ਦੀ ਦਾਤ ਬਖਸ਼ ਕੇ, ਨਾਮ ਦੀ ਦਾਤ ਬਖਸ਼ ਕੇ ਮਹਾਰਾਜ ਜੀ ਨੇ ਅਸਲੀ ਸੱਜਣਾ, ਅਸਲੀ ਪਿਆਰਾ ਗੁਰੂ ਦਾ, ਪਰਮੇਸ਼ਰ ਦਾ ਉਸ ਨੂੰ ਬੁਲਾਉਣਾ ਕੀਤਾ। ਇਹ ਸ਼ਬਦ ਮੇਰੇ ਸਤਿਗੁਰੂ ਜੀ ਨੇ ਉਸ ਵਕਤ ਉਚਾਰੇ ਹਨ। ਆਓ ਸੰਗਤ ਦੀ ਮਨ ਬਿਰਤੀ ਨੂੰ ਇਕਾਗਰ ਕਰਕੇ ਆਪ ਸੰਗਤਾਂ ਆਏ ਹੋ, ਸ਼੍ਰੀ ਮੁਖਵਾਕ ਦੀ ਕਥਾ ਸਰਵਨ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ।
ਸੂਹੀ ਰਾਗ ਵਿੱਚ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਘਰ ਸੇਵਾ ਛੇਵੇਂ ਘਰ ਸੁਰਤਾਲ ਦੇ ਅੰਦਰ ਪਾਵਨ ਪਵਿੱਤਰ ਸ਼ਬਦ ਉਚਾਰਨ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਵਾਹਿਗੁਰੂ ਸਰੂਪ ਪਰਮੇਸ਼ਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤ ਨਾਸ਼ ਤੋਂ ਰਹਿਤ ਹੈ, ਗੁਰ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਐਸਾ ਵਸਤੂ ਨਿਰਦੇਸ਼ ਮੰਗਲ ਕੀਤਾ ਹੈ ਸਤਿਗੁਰਾਂ ਨੇ, ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਾਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸਨ, ਰਹਾਉ ਦੀਆਂ ਪਵਿੱਤਰੀਆਂ ਦੇ ਸ਼ਬਦ ਦਾ ਸਿਧਾਂਤ ਪ੍ਰਾਰੰਭ ਹੁੰਦਾ ਹੈ। ਮਹਾਰਾਜ ਕਹਿੰਦੇ ਸੱਜਣ ਉਹ ਹੈ ਜਿਹੜਾ ਦੁੱਖ ਦੇ ਵਿੱਚ ਵੀ ਨਾਲ ਚੱਲ ਕੇ ਸਹਾਇਤਾ ਕਰੇ, ਉਸ ਨੂੰ ਅਸਲੀ ਸੱਜਣ ਕਿਹਾ ਜਾਂਦਾ। ਲੋਕ ਪ੍ਰਲੋਕ ਦੇ ਵਿੱਚ ਜਿਹੜਾ ਦੁੱਖਾਂ ਤੋਂ ਬਚਾਵੇ ਉਹੀ ਅਸਲ ਸੱਜਣ ਮਿੱਤਰ ਪਿਆਰਾ ਹੁੰਦਾ ਹੈ। ਉਹ ਸੱਜਣ ਨਹੀਂ ਹੈ ਬਾਹਰੋਂ ਸੱਜਣ ਬਣੇ ਤੇ ਅੰਦਰੋਂ ਧੋਖਾ ਦੇਵੇ, ਕੱਟ ਕਰੇ, ਮਨ ਦੇ ਵਿੱਚ ਛਲ ਰੱਖੇ, ਬਾਹਰੋਂ ਤਾਂ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਲੋਕਾਂ ਨੂੰ ਫਸਾ ਲੈਂਦਾ, ਤੂੰ ਫਿਰ ਰਾਤ ਨੂੰ ਉਹਨਾਂ ਦਾ ਧਨ ਵਸਤਰ ਲੁੱਟ ਕੇ ਉਹਨਾਂ ਨੂੰ ਜਿਉਂਦਿਆਂ ਨੂੰ ਮਾਰ ਦਿੰਦਾ, ਤੇਰੇ ਨਾਲੋਂ ਵੱਡਾ ਹੋਰ ਕੌਣ ਪਾਪੀ ਹੈ, ਤੂੰ ਤਾਂ ਸਭ ਤੋਂ ਵੱਡਾ ਪਾਪੀ ਹੈ। ਜਿਵੇਂ ਸ਼ਿਕਾਰੀ ਜਿਹੜਾ ਹੈ ਉਹ ਚੋਗਾ ਖਿਲਾਰ ਕੇ ਇੱਕ ਪਾਸੇ ਉਹਨੂੰ ਸਾਧ ਸੰਗਤ ਦੀ ਜਾਲ ਲਾਇਆ ਹੁੰਦਾ ਹੈ, ਜਦੋਂ ਜਾਨਵਰ ਆਪਣੀ ਮਸਤੀ ਵਿੱਚ ਚੋਗਾ ਚੁਗਣ ਲੱਗ ਪੈਂਦੇ ਫਿਰ ਉਹ ਜਾਲ ਸਿੱਟ ਕੇ ਸਾਰੇ ਪੰਛੀਆਂ ਨੂੰ ਫੜ ਲੈਂਦਾ ਹੈ। ਚੋਗਾ ਖਿਲਾਰਦਾ ਉਹਨਾਂ ਨੂੰ ਫਸਾਉਣ ਲਈ, ਦਿਖਾਵੇ ਦਾ ਇਹ ਪੁੰਨ ਕਰਦਾ ਵੀ ਮੈਂ ਬੜਾ ਪੁੰਨ ਕਰ ਰਿਹਾ, ਪੰਛੀਆਂ ਨੂੰ ਦਾਣਾ ਪਾ ਰਿਹਾ, ਪਰ ਅੰਦਰੋਂ ਦੇ ਕੱਟ ਹੁੰਦਾ, ਛਲ ਹੁੰਦਾ ਕਿ ਉਹ ਧਰਮੀ ਬਣ ਕੇ ਦਿਖਾਉਂਦਾ ਵੀ ਪੰਛੀਆਂ ਨੂੰ ਮੈਂ ਦਾਣਾ ਪਾ ਰਿਹਾ ਹਾਂ, ਪਰ ਉਹਦੀ ਮਨਸ਼ਾ ਜਿਹੜੀ ਆ ਅੰਦਰੋਂ ਮਨ ਦੀ ਖੋਟ ਹੈ ਉਹਨਾਂ ਪੰਛੀਆਂ ਦਾ ਸ਼ਿਕਾਰ ਕਰਕੇ ਮਾਰ ਕੇ ਉਹਨਾਂ ਨੂੰ ਖਾਣ ਦੀ ਹੁੰਦੀ ਹੈ। ਇਸ ਕਰਕੇ ਕਹਿੰਦੇ ਤੇਰੀ ਹਾਲਤ ਐਸੀ ਹੈ, ਦਿਖਾਵਾ ਜਿਹੜਾ ਚੋਗਾ ਹੈ ਉਹ ਤੂੰ ਧਰਮ ਦਾ ਖਿਲਾਰਿਆ ਹੋਇਆ, ਲੋਕ ਵਿਚਾਰੇ ਭੋਲੇ ਭਾਲੇ ਤੇਰੇ ਕੋਲੇ ਆ ਕੇ ਫਸ ਜਾਂਦੇ ਆ ਵੀ ਇਹ ਧਾਰਮਿਕ ਸਥਾਨ ਹੈ, ਬੜਾ ਧਰਮੀ ਪੁਰਸ਼ ਹੈ, ਬੜੀ ਮਾਲਾ ਘੁਮਾਉਂਦਾ ਹੈ, ਬੜੇ ਸਫੇਦ ਰੰਗ ਦੇ ਵਸਤਰ ਪਾਏ, ਤਿਲਕ ਵੀ ਲਾਇਆ ਹੋਇਆ ਹੈ, ਆਪਣਾ ਲਿਬਾਸ ਇਹੋ ਜਿਹਾ ਬਣਾਇਆ, ਜੇ ਮੁਸਲਮਾਨ ਵੇਖਦੇ ਹੋ ਤਾਂ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਵੀ ਇਹ ਕੋਈ ਉੱਚ ਦਰਜੇ ਦਾ ਪੀਰ ਹੈ, ਜੇ ਕੋਈ ਹਿੰਦੂ ਵੇਖਦਾ ਤਾਂ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਵੀ ਇਹ ਸਾਡਾ ਕੋਈ ਵੱਡਾ ਸੰਤ ਮਹਾਤਮਾ ਹੈ। ਸਾਰਿਆਂ ਨੂੰ ਖੁਸ਼ ਰੱਖਣ ਵਾਸਤੇ ਤੂੰ ਸਾਰਿਆਂ ਦੇ ਧਰਮ ਸਥਾਨ ਬਣਾਏ ਹੋਏ ਆ, ਮੁਸਲਮਾਨਾਂ ਦੀ ਮਸੀਤ, ਹਿੰਦੂਆਂ ਦਾ ਮੰਦਰ ਵੀ ਬਣਾਈ ਬੈਠਾ ਹੈ। ਜਿਵੇਂ ਅੱਜ ਕੱਲ੍ਹ ਵੀ ਕਈ ਬੰਦੀ ਪਖੰਡੀ ਸਾਧ ਸੰਗਤ ਵੀ ਦੁਨੀਆਂ ਨੂੰ, ਲੋਕਾਂ ਨੂੰ ਭੋਲੇ ਭਾਲੇ, ਲੋਕਾਂ ਨੂੰ ਲੁੱਟਣ ਵਾਸਤੇ ਆਪਣੇ ਡੇਰਿਆਂ ਵਿੱਚ ਮਸੀਤਾਂ ਵੀ ਬਣਾਈ ਰੱਖਦੇ ਆ, ਕਬਰਾਂ ਵੀ ਬਣਾਈ ਰੱਖਦੇ ਆ, ਮੰਦਰ ਵੀ ਬਣਾ ਲੈਂਦੇ ਆ, ਗੁਰਦੁਆਰਾ ਵੀ ਬਣਾ ਕੇ ਗੁਰੂ ਸਾਹਿਬ ਦਾ ਪ੍ਰਕਾਸ਼ ਕਰ ਲੈਂਦੇ ਆ। ਉਹ ਲੋਕਾਂ ਨੂੰ ਭੋਲੇ ਭਾਲਿਆਂ ਨੂੰ ਫਸਾ ਕੇ ਲੁੱਟਣ ਦੇ ਇਹਨਾਂ ਲੋਕਾਂ ਨੇ ਸਾਰੇ ਇਹ ਪ੍ਰਪੰਚ ਬਣਾਏ ਹੋਏ ਹੋਏ ਹਨ। ਸੋ ਸਾਧ ਸੰਗਤ ਦੀ ਇਸ ਤਰ੍ਹਾਂ ਦੀ ਜਿਹੜੀ ਉਦੋਂ ਹਾਲਤ ਸੀ, ਅੱਜ ਵੀ ਇਹੋ ਜਿਹੀ ਹਾਲਤ ਬਹੁਤ ਲੋਕਾਂ ਨੇ ਬਣਾ ਕੇ ਰੱਖੀ ਹੋਈ ਹੈ। ਸੋ ਮਹਾਰਾਜ ਕਹਿੰਦੇ ਤੂੰ ਸੱਜਣਾ ਵਾਲੇ ਕੰਮ ਨਹੀਂ ਕਰਦਾ, ਤੂੰ ਤਾਂ ਬਈ ਠੱਗਾਂ ਵਾਲੇ, ਜਿਵੇਂ ਠੱਗ ਚੋਰ ਹਨੇਰੇ ਵਿੱਚ ਚੋਰੀ ਕਰਦਾ, ਜਿਹੜਾ ਠੱਗ ਹੁੰਦਾ ਉਹ ਦਿਨੇ ਠੱਗਦਾ ਲੋਕਾਂ ਨੂੰ ਸਾਹਮਣੇ, ਇਸ ਤਰ੍ਹਾਂ ਤੂੰ ਤਾਂ ਬਹੁਤ ਵੱਡਾ ਠੱਗ ਹੈ। ਔਰ ਤੇਰਾ ਲਿਬਾਸ ਕਿਹੋ ਜਿਹਾ ਹੈ? ਹੁਣ ਆਰੰਭ ਦੀਆਂ ਪੰਕਤੀਆਂ ਤੋਂ ਸਤਿਗੁਰੂ ਦੀ ਇਹ ਪਰਮ ਪਵਿੱਤਰ ਉਪਦੇਸ਼ ਪ੍ਰਾਰੰਭ ਕਰਦੇ ਹਨ। ਕਹਿ ਨਾਮ ਕਾਂਸੀ ਦਾ ਬਰਤਨ, ਮਾਝੇ ਚ ਕਹਿ ਵੀ ਕਹਿ ਦਿੰਦੇ ਆ, ਕਈ ਥਾਵਾਂ ਤੇ ਕਾਂਸੀ ਦਾ ਬਰਤਨ ਵੀ ਉਸ ਨੂੰ ਕਿਹਾ ਜਾਂਦਾ। ਜਿਹੜਾ ਕਹਿਣ ਦਾ ਕਾਂਸੀ ਦਾ ਬਰਤਨ ਹੁੰਦਾ ਨਾ ਸਾਧ ਸੰਗਤ ਦੀ, ਦੇਖਣ ਵਿੱਚ ਬੜਾ ਉੱਜਲ ਹੁੰਦਾ, ਚਿੱਟਾ ਹੈ, ਤੇ ਚਿਲਕਣਾ ਲਿਸ਼ਕਦਾ ਵੀ ਬੜਾ ਹੈ। ਜਦੋਂ ਘੋਟੀਏ ਨਾ, ਘਸਾਈਏ, ਮਾਂਜੀਏ, ਬਾਰ ਬਾਰ ਉਹਦੇ ਤੇ ਹੱਥ ਬੋਰੀਏ, ਤਾਂ ਸਾਧ ਸੰਗਤ ਦੀ ਬਾਰ ਬਾਰ ਮਸ ਨਾਮ ਕਾਲਖ ਦਾ ਹੈ। ਕਾਲੀ ਸਿਆਹ ਕਾਲੀ ਜਿਹੜੀ ਕਾਲਖ ਹੈ ਨਾ ਮਸ, ਉਹ ਹੱਥਾਂ ਨੂੰ ਲੱਗ ਜਾਂਦੀ ਹੈ, ਉਹਦੇ ਨਾਲ ਹੱਥ ਕਾਲੇ ਹੋ ਜਾਂਦੇ ਆ। ਦੇਖਣ ਨੂੰ ਉਹ ਬੜਾ ਚਮਕਦਾ ਵੀ ਹੈ ਤੇ ਬੜਾ ਸਫੇਦ ਰੰਗ ਦਾ ਵੀ ਹੁੰਦਾ ਹੈ। ਜਿਹੜੇ ਵੈਸ਼ਨੂ ਲੋਕ ਹੈ ਨਾ, ਵੈਸ਼ਨੂ, ਉਹ ਕਾਂਸੀ ਦੇ ਬਰਤਨ ਨੂੰ ਸੁੱਚਾ ਨਹੀਂ ਮੰਨਦੇ, ਉਹ ਕਹਿੰਦੇ ਹਮੇਸ਼ਾ ਜੂਠਾ ਰਹਿੰਦਾ, ਇਸ ਕਰਕੇ ਉਹਦੀ ਵਰਤੋਂ ਨਹੀਂ ਕਰਦੇ। ਵੈਸ਼ਨੂ ਜਿਹੜੇ ਸਾਧੂ ਹਨ, ਇਸ ਕਰਕੇ ਮਹਾਰਾਜ ਉਹ ਕਹਿਣ ਦੀ ਕਾਂਸੀ ਦੀ ਉਦਾਹਰਣ ਦੇ ਰਹੇ ਆ ਕਿ ਉਜਲ ਕਹਿਣ ਚਿਲਕਣੇ ਘੋਟਮ ਕਾਲੜੀ ਮਸ, ਇਸੇ ਤਰ੍ਹਾਂ ਚਿੱਟੇ ਰੰਗ ਦੇ ਬੜੇ ਸੁੰਦਰ ਤੇਰੇ ਵਸਤਰ ਪਾਏ ਹੋਏ ਆ, ਔਰ ਬੜੀ ਲਿਸ਼ਕ ਪੁਸ਼ਕ ਬਣਾਈ ਹੋਈ ਹੈ ਦੁਨੀਆਂ ਨੂੰ ਠੱਗਣ ਵਾਸਤੇ। ਤਰ੍ਹਾਂ ਤਰ੍ਹਾਂ ਦੇ ਐਸੇ ਆਪਣੇ ਚਿਹਰੇ ਚਿਹਰੇ ਦੇ ਉੱਤੇ ਇਹੋ ਜਿਹੀਆਂ ਚੀਜ਼ਾਂ ਲਾਈਆਂ ਹੋਈਆਂ ਜਿਹੜਾ ਲੋਕਾਂ ਨੂੰ ਲੱਗੇ ਵੀ ਉਹਦੇ ਚਿਹਰੇ ਤੇ ਬੜਾ ਨੂਰ ਹੈ, ਬੜੀ ਚਮਕ ਹੈ ਬਈ। ਗੁਰਮੁਖਾਂ ਦੇ ਨਾਮ ਜਪਣ ਵਾਲਿਆਂ ਦੇ, ਭਗਤੀ ਕਰਨ ਵਾਲਿਆਂ ਤੇ ਤਾਂ ਭਗਤੀ ਦਾ ਨੂਰ ਹੁੰਦਾ ਹੈ। ਲਾਲ ਰੰਗ ਤਿਸਕੋ ਲੱਗਾ ਜਿਸਕੇ ਮਿਡ ਭਾਗਾ, ਮੈਨਾ ਕਦਨ ਹੋ ਗਈ ਹਲਾਦੋ ਦਾਦਾ। ਉਹ ਨੂਰ ਦਾ ਪ੍ਰਤਾਪ ਹੁੰਦਾ, ਉਹ ਨੂਰ ਕੀ ਹੈ ਕਿ ਜਿਹਨਾਂ ਦੇ ਮਸਤਕ ਉੱਤੇ ਭਗਤੀ ਦਾ ਨੂਰ ਹੁੰਦਾ, ਸਾਧ ਸੰਗਤ ਲਈ ਅਸਲੀ ਨੂਰ ਹੁੰਦਾ ਨਾ ਜਿਹਨਾਂ ਦੇ। ਕਈ ਬੰਦੇ ਦਵਾਈਆਂ ਖਾ ਖਾ ਕੇ, ਕੁਸ਼ਤੇ ਖਾ ਖਾ ਕੇ ਆਪਣੇ ਚਿਹਰੇ ਦਾ ਬੜਾ ਲਾਲ ਰੰਗ ਬਣਾਉਂਦੇ ਆ, ਕਈ ਕਈ ਕਿਸਮ ਦੀਆਂ ਕੋਈ ਚੀਜ਼ਾਂ ਵੀ ਲਾ ਲੈਂਦੇ ਆ ਲੋਕਾਂ ਨੂੰ ਭੁਲੇਖਾ ਪਾਉਣ ਵਾਸਤੇ। ਅੱਖਾਂ ਵਿੱਚ ਐਸਾ ਦਾਰੂ ਪਾ ਲੈਣਾ ਵੀ ਅੱਖਾਂ ਬੜੀਆਂ ਲਾ, ਲੋਕਾਂ ਨੂੰ ਲੱਗੇ ਵੀ ਬੜੀ ਖੁਮਾਰੀ ਆ, ਇਸ ਤਰ੍ਹਾਂ ਦੀ ਹਾਲਤ ਬਣਾਉਂਦੇ ਆ। ਇਹ ਪਦਾਰਥਾਂ ਦਾ ਖਾ ਕੇ ਬਣਾਇਆ ਹੋਇਆ ਲਾਲ ਰੰਗ ਭਗਤੀ ਦਾ ਰੰਗ ਨਹੀਂ ਹੈ। ਭਗਤੀ ਦਾ ਰੰਗ ਜਿਹਨਾਂ ਦੇ ਉੱਤੇ ਨੂਰ ਹੁੰਦਾ ਹੈ ਨਾ, ਉਹਨਾਂ ਦੀ ਤਾਂ ਅਵਸਥਾ ਇਹ ਹੁੰਦੀ ਆ, ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆ, ਮਨ ਕੀ ਕੱਟੀਏ ਮੈਲ ਸਾਧ ਸੰਗ ਡਿੱਠਿਆ। ਉਹਨਾਂ ਦੇ ਦਰਸ਼ਨ ਕਰਕੇ ਵਾਹਿਗੁਰੂ ਪਰਮੇਸ਼ਰ ਦੀ ਯਾਦ ਅੰਦਰ ਸਪੁਰਨ ਹੋ ਜਾਂਦੀ। ਧੰਨ ਬਾਬਾ ਸ਼ਾਮ ਸਿੰਘ ਜੀ ਮਹਾਂਪੁਰਖ, ਜਿਹਨਾਂ ਨੇ 72 ਸਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੀਰਤਨ ਕੀਤਾ। ਬੜੀ ਵੱਡੀ ਘਾਲਣਾ ਉਹਨਾਂ ਮਹਾਂਪੁਰਖਾਂ ਨੇ ਘਾਲੀ। ਮੇਰਾ ਆਸਾ ਜੀ ਦੀ ਵਾਰ ਤੋਂ ਪਹਿਲਾਂ ਇੱਕ ਘੰਟਾ ਤ੍ਰਿਪਹਿਰੇ ਦਾ ਕੀਰਤਨ ਹੁੰਦਾ। ਇਹ ਉਹਨਾਂ ਮਹਾਂਪੁਰਖਾਂ ਨੇ ਇਹ ਸੇਵਾ ਆਪਣੇ ਜੀਵਨ ਕਾਲ ਵਿੱਚ ਆਰੰਭ ਕੀਤੀ ਸੀ ਔਰ ਅੰਮ੍ਰਿਤ ਵੇਲੇ ਆਪ ਚੱਕੀ ਨਾਲ ਆਟਾ ਪੀਸ ਕੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ, ਜਿਹੜੀ ਅੰਮ੍ਰਿਤ ਵੇਲੇ ਕੜਾਹ ਪ੍ਰਸ਼ਾਦ ਦੀ ਦੇਗ ਹਰਿਮੰਦਰ ਸਾਹਿਬ ਆਉਂਦੀ ਉਹ ਆਪਣੇ ਸੀਸ ਤੇ ਪਰਾਤ ਚੁੱਕ ਕੇ ਲਿਆਉਂਦੇ ਸਨ। ਆਪ ਹੱਥੀ ਚੱਕੀ ਨਾਲ ਆਟਾ ਪੀਸਣਾ, ਆਪ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ, ਆਪ ਫਿਰ ਹਰਿਮੰਦਰ ਸਾਹਿਬ ਲੈ ਕੇ ਆਉਂਦੀ। ਫਿਰ ਅੰਮ੍ਰਿਤ ਵੇਲੇ ਦੀ ਪਹਿਲੀ ਚੌਂਕੀ ਹਰਿਮੰਦਰ ਸਾਹਿਬ ਕੀਰਤਨ ਕਰਕੇ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ, ਉਸ ਤੋਂ ਬਾਅਦ ਵਾਲੀ ਚੌਂਕੀ ਬਾਬਾ ਟਲ ਰਾਏ ਸਾਹਿਬ ਜੀ ਵਿਖੇ ਕੀਰਤਨ ਦੀ ਚੌਂਕੀ ਭਰਨੀ। ਉਹਨਾਂ ਨੇ ਬੜੀ ਕਰਨੀ ਵਾਲੀ ਮਹਾਨ ਆਤਮਾ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਹੋਏ ਧੰਨ ਬਾਬਾ ਸ਼ਾਮ ਸਿੰਘ ਸਾਹਿਬ ਜੀ। ਉਹਨਾਂ ਦੇ ਸਮੇਂ ਦੇ ਗੁਰਸਿੱਖਾਂ ਨੇ ਦੱਸਿਆ ਕਿ ਜਦੋਂ ਭਾਈ ਉਹਨਾਂ ਦੇ ਕੋਈ ਦਰਸ਼ਨ ਕਰਨ ਜਾਂਦਾ ਸੀ ਨਾ, ਤਾਂ ਦਰਸ਼ਨ ਕਰਨ ਵਾਲੇ ਨਾਲ ਦੁਨਿਆਵੀ ਗੱਲਾਂ ਨਹੀਂ ਕਰਦੇ ਸਨ। ਉਹਨਾਂ ਨੇ ਇੱਕੋ ਗੱਲ ਕਹਿਣੀ, ਗੁਰਮੁਖੋ ਮੈਂ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਦਾ ਠੋਕਰ ਹਾਂ, ਤੁਹਾਡੇ ਤੁਸੀਂ ਮੈਨੂੰ ਦਰਸ਼ਨ ਦਿੱਤੇ ਆ, ਤੁਹਾਡੇ ਦਰਸ਼ਨ ਕਰਕੇ ਮੈਂ ਭਾਗਾਂ ਵਾਲਾ ਬਣ ਗਿਆ, ਤੇ ਆਪਾਂ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ। ਸਰੰਦੇ ਨਾਲ ਆਏ ਪ੍ਰੇਮੀਆਂ ਨੂੰ ਗੁਰਬਾਣੀ ਦਾ ਇੱਕ ਸ਼ਬਦ ਸੁਣਾ ਦੇਣਾ ਉਹਨਾਂ ਨੇ, ਤੇ ਸਾਧ ਸੰਗਤ ਦੀ ਐਸੀ ਅਵਸਥਾ ਸੀ ਕਹਿੰਦੇ ਉਹਨਾਂ ਮਹਾਂਪੁਰਖਾਂ ਦੀ, ਜਿਵੇਂ ਕਿ ਗੁਰਮੁਖ ਨਿਰਮਲ ਆਤਮਾ ਉਹਨਾਂ ਦੇ ਪਾਸ ਬੈਠਦੀ ਸੀ ਨਾ ਜਾ ਕੇ, ਤੇ ਉਹਦੇ ਹਿਰਦੇ ਵਿੱਚ ਉਹਨਾਂ ਦੇ ਦਰਸ਼ਨ ਕਰਕੇ ਵਾਹਿਗੁਰੂ ਦਾ ਨਾਮ ਆਪਣੇ ਆਪ ਚੱਲ ਪੈਂਦਾ ਸੀ। ਵਾਹਿਗੁਰੂ ਸਿਮਰਨ, ਵਾਹਿਗੁਰੂ ਨਾਮ ਦਾ ਜਾਪ ਆਪਣੇ ਆਪ ਹੀ ਚੱਲ ਪੈਂਦਾ ਸੀ। ਐਸਾ ਉਹਨਾਂ ਦਾ ਪ੍ਰਤਾਪ ਸੀ ਮਹਾਂਪੁਰਖਾਂ ਦਾ, ਐਸੀ ਕਰਨੀ ਵਾਲੀ ਆਤਮਾ ਮਾਤੇ, ਐਸੀ ਜਿਹੜੇ ਅਸਲੀ ਜਿਹਨਾਂ ਦੇ ਉੱਤੇ ਭਗਤੀ ਦਾ ਰੰਗ ਚੜਿਆ ਹੁੰਦਾ, ਅਸਲੀ ਮਸਤਕ ਨੂਰਾਨੀ ਮਸਤਕ ਜਿਹਨਾਂ ਦਾ ਹੁੰਦਾ, ਉਹਨਾਂ ਦੇ ਦਰਸ਼ਨ ਕਰਕੇ ਭਾਈ ਉਹ ਜਿਹੜਾ ਨੂਰ ਹੈ ਨਾ, ਉਸ ਨਾਲ ਤਪੇ ਹੋਏ ਮਨ ਵੀ ਸ਼ਾਂਤ ਹੋ ਜਾਂਦੇ ਹੈ। ਸ਼ਲੋਮੇ ਵਾਲੇ ਬਾਬਾ ਜੀ ਗਵਾਲੀਅਰ ਦੇ ਇਲਾਕੇ ਵਿੱਚ ਹੋਏ, ਉਹਨਾਂ ਦੀ ਜੀਵਨ ਗਾਥਾ ਮਹਾਂਪੁਰਖ ਡਾਕਟਰ ਭਾਈ ਵੀਰ ਸਿੰਘ ਜੀ ਨੇ ਲਿਖੀ ਹੈ ਸੰਤ ਗਾਥਾ ਦੇ ਵਿੱਚ। ਉਹ ਇੰਨੀ ਕਰਮੀ ਦੇ ਮਾਲਕ ਸਨ, ਗੁਰੂ ਘਰ ਦੇ ਅਨੰਨ ਸ਼ਰਧਾਲੂ ਪ੍ਰੇਮੀ ਸਨ। ਵੱਡੇ ਤੋਂ ਵੱਡਾ ਕੋਈ ਰਾਜਾ, ਕੋਈ ਦੁਖੀ, ਗਰੀਬ, ਕੰਗਾਲ ਕੋਈ ਨਹੀਂ ਆਉਣਾ, ਉਹਨਾਂ ਨੇ ਕਹਿਣਾ ਭਾਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਦਰਸ਼ਨ ਕਰੋ, ਉੱਥੋਂ ਤੁਹਾਡੇ ਦੁੱਖ ਕੱਟੇ ਜਾਣੇ। ਚੋਬੇ ਰਾਏ ਵਿਨਾਇਕ ਨੂੰ ਜਿਹੜਾ ਮੁਸੀਬਤਾਂ ਦਾ ਮਾਰਿਆ ਹੋਇਆ ਉਸ ਇਲਾਕੇ ਦਾ ਬਹੁਤ ਵੱਡਾ ਸਰਦਾਰ ਸੀ, ਹਰਿਮੰਦਰ ਸਾਹਿਬ ਭੇਜਿਆ ਉਹਨਾਂ ਨੂੰ, ਉਹ ਪੈਦਲ ਚੱਲ ਕੇ ਆਇਆ। ਜਦੋਂ ਇੱਥੇ ਆ ਕੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕੀਤਾ, ਦਰਸ਼ਨ ਕੀਤੇ, ਦੇਖ ਕਰਾਈ, ਵਾਪਸ ਗਿਆ, ਜਾਂਦਿਆਂ ਨੂੰ ਸਾਰੀਆਂ ਮੁਸੀਬਤਾਂ ਖਤਮ ਹੋ ਚੁੱਕੀਆਂ ਸਨ। ਉਹ ਮਹਾਂਪੁਰਖਾਂ ਦਾ ਵੀ ਇਸੇ ਤਰ੍ਹਾਂ ਦੱਸਦੇ ਆ ਵੀ ਗਵਾਲੀਅਰ ਦੇ ਰਾਜੇ ਨੇ ਇੱਕ ਵਾਰੀ ਉਹਨਾਂ ਨੂੰ ਬੇਨਤੀ ਕੀਤੀ ਕਿ ਮਹਾਂਪੁਰਖੋ, ਮੇਰਾ ਵਨਵਾਸ ਭਾਗ ਜਿੰਨੀਆਂ ਰਾਣੀਆਂ ਤੁਹਾਡੇ ਦਰਸ਼ਨ ਕਰਨਾ ਚਾਹੁੰਦੀਆਂ ਹਨ। ਮਹਾਂਪੁਰਖ ਕਹਿਣ ਲੱਗੇ, ਰਾਜਨ ਵੀ ਸਾਡੇ ਸਰੀਰ ਤੇ ਤਾਂ ਕੋਈ ਤੇੜ ਤੇ ਵਸਤਰ ਹੈ, ਤਨ ਤੇ ਕੋਈ ਵਸਤਰ ਨਹੀਂ, ਵਸਤਰਾਂ ਤੋਂ ਬਿਨਾਂ ਬੀਬੀਆਂ ਨੂੰ ਦਰਸ਼ਨ ਦੇਣੇ ਜਾਂ ਉਹਨਾਂ ਦੇ ਮੱਥੇ ਲੱਗਣਾ ਗੁਰੂ ਘਰ ਦੀ ਮਰਜ਼ਾਦਾ ਨਹੀਂ ਹੈ। ਕਹਿਣ ਲੱਗਾ ਵੀ ਵਸਤਰ ਬਣਵਾ ਦਿੰਦਾ। ਕਹਿੰਦੇ ਠੀਕ ਹੈ, ਫਿਰ ਇੱਕ ਵਸਤਰ ਤਨ ਨੂੰ ਢੱਕਣ ਦਾ ਬਣਵਾ ਦੇ। ਫਿਰ ਬੀਬੀਆਂ ਨੂੰ ਲੈ ਕੇ ਆਈ ਸਾਡੇ ਪਾਸ। ਇਸ ਤਰ੍ਹਾਂ ਇਹ ਮਰਜ਼ਾਦਾ ਨਹੀਂ ਹੈ ਕਿ ਬਿਨਾਂ ਸਰੀਰ ਢੱਕੇ ਤੋਂ ਬੀਬੀਆਂ ਨੂੰ ਦਰਸ਼ਨ ਦੇਈਏ, ਇਹ ਗੁਰੂ ਘਰ ਦੀ ਪਰੰਪਰਾ ਨਹੀਂ ਹੈ। ਪੂਰੀ ਇੱਕ ਪੱਤ ਦੇ ਸਹਿਤ ਆਪ ਵੀ ਰਹਿਣਾ ਤੇ ਦੂਸਰਿਆਂ ਦਾ ਵੀ ਸਨਮਾਨ ਸਤਿਕਾਰ ਰੱਖਣਾ। ਜਦੋਂ ਦਰਜੀ ਨੂੰ ਲੈ ਕੇ ਆਇਆ ਨਾ, ਦਰਜੀ ਨੂੰ ਰਾਜਾ ਕਹਿੰਦਾ ਵੀ ਦੂਰੋਂ ਹੀ ਮੇਲ ਚ ਲੈ ਲਈ, ਨੇੜੇ ਨਹੀਂ ਉਹਨਾਂ ਨੇ ਤੇਰੇ ਆਉਣਾ। ਜੇ ਵਸਤਰ ਪੂਰੇ ਪੂਰੇ ਮੇਲ ਚ ਆ ਗਏ ਫਿਰ ਤੂੰ ਤੂੰ ਜੋ ਇਨਾਮ ਮੰਗੇਗਾ ਮੈਂ ਤੈਨੂੰ ਦੇਵਾਂਗਾ। ਜਦੋਂ ਦਰਜੀ ਨੇ ਸਾਹਿਬ ਸਿੰਘ ਜੀ ਮੁਸਲਮਾਨ ਉਹ ਦਰਜੀ ਸੀ ਦੱਸਦੇ ਆ, ਉਦੋਂ ਹੱਥਾਂ ਨਾਲ ਹੀ ਵਸਤਰ ਸੀਆਂ ਕਰਦੇ ਸਨ। ਜਦੋਂ ਮੁਸਲਮਾਨ ਦਰਜੀ ਆਇਆ ਨਾ, ਦੂਰੋਂ ਸੰਤਾਂ ਦੇ ਦਰਸ਼ਨ ਕੀਤੇ, ਦਰਸ਼ਨ ਕਰਦਿਆਂ ਅੱਖਾਂ ਵਿੱਚੋਂ ਅੱਥਰੂ ਚੱਲ ਪਏ ਆਪਣੇ ਆਪ, ਵੈਰਾਗ ਕਰਨ ਲੱਗ ਪਿਆ। ਗਵਾਲੀਅਰ ਦਾ ਰਾਜਾ ਪੁੱਛਣ ਲੱਗਾ ਕੀ ਕਾਰਨ ਹੈ। ਕਹਿਣ ਲੱਗਾ ਮੈਂ ਬਹੁਤ ਵੱਡਾ ਪਾਪੀ ਹਾਂ, ਪਰ ਦੂਰੋਂ ਇਸ ਮਹਾਤਮਾ ਦੇ ਦਰਸ਼ਨ ਹੋਏ, ਅਲਾਹੀ ਦਰਸ਼ਨ। ਕਹਿੰਦਾ ਮੈਨੂੰ ਇਹਨਾਂ ਵਿੱਚੋਂ ਖੁਦਾ ਦਾ ਨੂਰ ਨਜ਼ਰ ਆਇਆ ਅੱਜ। ਮੈਂ ਬਹੁਤ ਵੱਡਾ ਪਾਪੀ ਹਾਂ, ਬੇਸਵਾ ਗਾਮੀ ਹਾਂ, ਰੋਜ਼ ਬੇਸਵਾ ਦੇ ਦੁਆਰੇ ਜਾਂਦਾ ਮੈਂ ਰੋਜ਼ ਬਿਨਾਂ ਨਾਦਾ, ਪਰ ਇਸ ਖੁਦਾ ਦੇ ਨੂਰ ਦੇ ਦਰਸ਼ਨ ਕਰਕੇ ਨਾ, ਇਸ ਫਕੀਰ ਦੇ ਇਸ ਮਹਾਤਮਾ ਦੇ ਦਰਸ਼ਨ ਕਰਕੇ ਮੇਰੇ ਮਨ ਨੇ ਤੋਬਾ ਕਰ ਲਈ ਕਿ ਅੱਜ ਤੋਂ ਬਾਅਦ ਬੇਸਵਾ ਦੇ ਦੁਆਰੇ ਨਹੀਂ ਜਾਣਾ, ਪਾਪ ਨਹੀਂ ਕਰਨਾ, ਇਹ ਧਰਮ ਦੇ ਸਹਿਤ ਆਪਣਾ ਜੀਵਨ ਨਿਭਾਉਣਾ, ਮੈਂ ਆਪਣੇ ਪਾਪਾਂ ਦਾ ਪਸ਼ਚਾਤਾਪ ਕਰਦੇ ਹਾਂ। ਵੀ ਇੱਕ ਐਸੀ ਹਸਤੀ ਹੈ ਜਿਹਦੇ ਦਰਸ਼ਨ ਕਰਕੇ ਅੰਦਰੋਂ ਆਤਮਾ ਝੰਡੋੜੀ ਗਈ, ਅੰਦਰੋਂ ਮਨ ਮੁੜ ਗਿਆ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਬੁਰੀਆਂ ਬੁਰੇ ਆਪਣੇ ਦੇ ਦਰਸ਼ਨਾਂ ਨੇ ਮੇਰੇ ਮਨ ਵਿੱਚੋਂ ਦੂਰ ਕਰ ਦਿੱਤੇ। ਸੋ ਸਾਤ ਸੰਗਤ ਜੀ, ਐਸੇ ਗੁਰਮੁਖਾਂ ਦੇ ਮਹਾਤਮਾ ਜਿਨ੍ਹਾਂ ਦੇ ਦਰਸ਼ਨ ਕਰਕੇ ਪਾਪੀਆਂ ਦੇ ਪਾਪ ਛੁੱਟ ਜਾਂਦੇ ਆ, ਉਹ ਨੂਰੀ ਦਰਸ਼ਨ ਹੁੰਦਾ, ਉਹ ਚਿਹਰੇ ਦਾ ਪ੍ਰਤਾਪ, ਉਹ ਭਗਤੀ ਦਾ ਰੰਗ ਉਹਨਾਂ ਨੂੰ ਚੜਿਆ ਹੁੰਦਾ। ਲਾਲ ਰੰਗ ਤਿਸਕੋ ਲੱਗਾ ਜਿਸ ਕੇਵਲ ਭਾਗਾ, ਮੇਲਾ ਕਦਨ ਹੋ ਗਈ ਮੈਂ ਲਾਗੇ ਦਾਦਾ। ਮਹਾਰਾਜ ਕਹਿੰਦੇ ਵੀ ਸੱਜਣ, ਤੂੰ ਤਾਂ ਠੱਗਾਂ ਵਾਲਾ ਰੰਗ ਬਣਾਇਆ ਦੁਨੀਆਂ ਨੂੰ ਫਸਾਉਣ ਲਈ, ਇਹੋ ਜਿਹੇ ਸੱਜਣ ਨਹੀਂ ਹੁੰਦੇ। ਉਜਲ ਕਹਿਣਾ ਚਿਲਕਣਾ, ਚਿੱਟਾ ਰੰਗ ਬੜਾ ਸੁੰਦਰ ਵਸਤਰਾਂ ਦੇ ਰੂਪ ਵਿੱਚ ਪਾਇਆ ਹੋਇਆ ਹੈ, ਔਰ ਬੜਾ ਚਮਕਾਰੇ ਵੀ ਮਾਰ ਰਿਹਾ ਹੈ। ਪਰ ਕਹਿੰਦੇ ਜਦੋਂ ਘੋਟਮ ਕਾਲੜੀ ਮਸ, ਜਦੋਂ ਘੋਟਮ ਘੋਟਿਆ ਖੋਜਿਆ ਵਿਚਾਰਿਆ ਤਾਂ ਕੀ ਦੇਖਿਆ, ਅੰਦਰੋਂ ਕਾਲਖੀ ਨਿਕਲੀ। ਬਾਣ ਕਰਨੀ ਬਾਹਰਲੀ ਸਾਰੀ ਕਥਨੀ ਕਹਿ ਲਓ, ਇਹ ਸੰਤਾਂ ਮਹਾਤਮਾ ਵਾਲੀ, ਪਰ ਕਰਨੀ ਪਾਪੀਆਂ ਵਾਲੀ। ਅੰਦਰੋਂ ਜਦੋਂ ਦੇਖਿਆ ਨਾ, ਘੋਟਿਆ ਵਿਚਾਰਿਆ ਦੇਖਿਆ, ਤਾਂ ਅੰਦਰੋਂ ਪਾਪ ਵੀ ਪਾਪ ਨਿਕਲਦੇ ਆ ਰਹੇ ਆ, ਪਾਪਾਂ ਦੀ ਕਾਲਖੀ ਦਿਖਾਈ ਦੇ ਰਹੀ ਹੈ, ਹੋਰ ਕੁਝ ਵੀ ਨਜ਼ਰ ਨਹੀਂ ਆਉਂਦਾ ਹੈ। ਸੌ ਵਾਰੀ ਵੀ ਧੋ ਤਾਂ ਜਿਹੜੇ ਵੈਸ਼ ਨੂੰ ਕਰਮ ਕਾਂਡੀ ਉਹ ਕਹਿੰਦੇ ਸੁੱਚਾ ਨਹੀਂ ਹੁੰਦਾ। ਇਸ ਤਰ੍ਹਾਂ ਲਈ ਧੋਤਿਆ ਜੂਠ ਨਾ ਉਤਰਿਆ, ਇਹੋ ਜਿਹੇ ਪਾਪੀ ਨੂੰ ਸੌ ਵਾਰੀ ਤੀਰਥਾਂ ਦੇ ਉੱਤੇ ਜਾ ਕੇ ਨਵਾਈਏ ਵੀ ਧੋਈਏ ਵੀ, ਤਾਂ ਵੀ ਉਹਨਾਂ ਦੀ ਪਾਪਾਂ ਦੀ ਰੂਠ ਨਹੀਂ ਲੰਘਦੀ, ਪਾਪਾਂ ਦੀ ਮੈਲ ਨਹੀਂ ਲੰਘਦੀ ਹੈ। ਬਾਹਰ ਧੋਤੀ ਤੂੰਬੜੀ ਅੰਧ ਅੰਦਰ ਬਿਸ ਮਕੋ, ਐਸੀ ਹਾਲਤ ਉਹਨਾਂ ਜੀਵਾਂ ਦੀ ਹੈ। ਸੌ ਵਾਰੀ ਵੀ ਧੋਣਾ ਪਾਈਏ ਜਿਵੇਂ ਉਹ ਵੀ ਜੂਠ ਨਹੀਂ ਲੰਘਦੀ। ਇਸੇ ਤਰ੍ਹਾਂ ਗੁਨਾਹਗਾਰ ਬੰਦਾ ਜਿਹੜਾ ਬਾਹਰੋਂ ਬੜੇ ਸਫੇਦ ਰੰਗ ਦੇ ਵਸਤਰ ਧਾਰਮਿਕ ਆਗੂ ਬਣ ਕੇ ਵੀ ਦਿਖਾਉਂਦਾ, ਬੜਾ ਚਿਲਕਦਾ ਵੀ ਹੈ ਲਿਸ਼ਕਦਾ ਵੀ ਹੈ, ਪਰ ਪਾਪਾਂ ਦੀ ਅੰਦਰ ਕਾਸ਼ ਨੂੰ ਘੋਟੀ ਜਾਂਦਾ, ਭਾਵ ਠੱਗੀਆਂ ਲਾਉਣੀਆਂ ਠੋਰੀਆਂ, ਠੱਗੀਆਂ ਠੋਰੀਆਂ ਧੋਖੇ, ਇਹੀ ਚੀਜ਼ਾਂ ਦੀ ਅੰਦਰ ਹਰ ਸਮੇਂ ਉਹਦੇ ਅੰਦਰ ਇਹੀ ਵਿਚਾਰ ਚੱਲਦੀ ਰਹਿੰਦੀ ਹੈ, ਅੱਜ ਇਹਨੂੰ ਠੱਗੀ ਲਾਈ ਹੈ, ਕੱਲ੍ਹ ਨੂੰ ਕਿਹਨੂੰ ਠੱਗਣਾ, ਇਹੋ ਜਿਹੇ ਅੰਦਰ ਮਨ ਦੇ ਵਿੱਚ ਫੁਰਨੀ, ਇਹੀ ਘੋਟੀ ਜਾਂਦਾ ਅੰਦਰ ਵਾਰ ਵਾਰ ਇਸੇ ਪਾਪ ਨੂੰ। ਅਤੇ ਇਹੋ ਜਿਹੜੇ ਮਨੁੱਖ ਹੈ ਨਾ, ਉਹ ਭਾਵੇਂ ਤੀਰਥਾਂ 'ਤੇ ਵੀ ਜਾਣ, ਜਾ ਜਾ ਕੇ ਸੌ ਸੌ ਵਾਰੀ ਵੀ ਧੋਣ, ਆਪਣਾ ਸਰੀਰ ਵੀ ਧੋਣ, ਸੌ ਸੌ ਵੇਰੀ ਜਾ ਕੇ ਇਸ਼ਨਾਨ ਵੀ ਠਾਠ ਤੀਰਥਾਂ 'ਤੇ ਕਰਨ, ਤਾਂ ਵੀ ਉਹਨਾਂ ਦੀ ਮੈਲ ਨਹੀਂ ਲੰਘਦੀ ਹੈ, ਪਾਪਾਂ ਦੀ ਮੈਲ ਤੋਂ ਨਹੀਂ ਮੁਕਤ ਹੁੰਦੇ।
ਸੱਜਣ ਸੇਈ ਨਾਲ
ਕਹਿੰਦੇ, ਸੱਜਣ ਤਾਂ ਉਹ ਹੈ ਭਾਈ ਅਸਲੀ ਸਾਥੀ, ਸੱਜਣ ਦਾ ਅਰਥ ਸਾਥੀ, ਸਾਥੀ ਉਹ ਹੈ ਮੈਂ ਸਾਡਾ ਜਿਹੜਾ ਚੱਲਦਿਆਂ ਨਾਲ ਚਲਣ। ਜਦੋਂ ਐਸ ਲੋਕ ਵਿੱਚ ਚੱਲੀਏ ਤਾਂ ਨਾਲ ਸਾਥ ਦੇਵੇ ਸੱਜਣ ਸੇਈ ਨਾਲ। ਮੈਂ ਉਹੀ ਸੱਜਣ ਪਿਆਰਾ ਸਾਥੀ ਹੈ
ਚੱਲਦਿਆਂ ਨਾਲ ਚਲਣ,
ਜਿਹੜਾ ਇੱਥੇ ਵੀ ਨਾਲ ਚੱਲੇ ਭਾਵੇਂ ਇੱਥੇ ਮੁਸੀਬਤ ਪੈ ਗਈ ਤੇ ਮੁਸੀਬਤ ਦੇ ਵਿੱਚ ਛੱਡ ਕੇ ਭੱਜ ਗਿਆ, ਉਹ ਕਾਹਦਾ ਸੱਜਣ। ਜਦੋਂ ਛੇ ਮਹੀਨੇ ਦਾ ਘੇਰਾ ਸ੍ਰੀ ਅਨੰਦਪੁਰ ਸਾਹਿਬ ਪਿਆ, ਭੁੱਖੇ ਪਿਆਸੇ ਜਿਹੜੇ ਸਤਿਗੁਰੂ ਜੀ ਨੂੰ ਛੱਡ ਕੇ ਆ ਗਏ ਉਹ ਗੁਰੂ ਦੇ ਸਿੱਖ ਨਹੀਂ ਸਨ, ਜਿਹਨਾਂ ਨੇ ਭੁੱਖਾਂ ਪਿਆਸਾਂ ਕੱਢ ਕੇ ਵੀ ਭਾਈ ਵਿਚਿੱਤਰ ਸਿੰਘ ਜੀ ਵਰਗਿਆਂ ਨੇ ਆਪਣੀਆਂ ਸ਼ਹਾਦਤਾਂ ਦੇ ਦਿੱਤੀਆਂ, ਉਹ ਅਸਲੀ ਗੁਰੂ ਸਾਹਿਬ ਪਿਆਰੇ ਸਿੱਖ ਸਨ। ਇਸੇ ਤਰ੍ਹਾਂ ਜਿਵੇਂ ਕਬੀਰ ਸਾਹਿਬ ਪ੍ਰਵਾਨ ਕਰਦੇ ਹਨ ਗੁਰਬਾਣੀ ਦੇ ਵਿੱਚ, ਸਾਹਿਬ ਸੰਕਟ ਦੇ ਸੇਵਕ ਭੱਜੈ ਚਿਰੰਕਾਲਨਾ ਦੀਵਾ ਦੋ ਕੁੱਲ ਲੱਗੈ। ਮਾਲਕ ਸੰਕਟ ਵਿੱਚ ਫਸ ਜਾਵੇ, ਮੁਸੀਬਤ ਵਿੱਚ ਫਸ ਜਾਵੇ ਤੇ ਸੇਵਕ ਉਹਨੂੰ ਛੱਡ ਕੇ ਭੱਜ ਜਾਵੇ ਨਾ, ਕੈਰ ਬਣ ਜਾਵੇ, ਬੁੱਧਬਿਲ ਬਣ ਕੇ ਭੱਜ ਜਾਵੇ, ਕਹਿੰਦੇ ਇਹੋ ਜਿਹੇ ਸੇਵਕ ਨੂੰ ਚਿਰੰਕਾਲ ਜਿਉਣਾ ਨਹੀਂ ਮਿਲਦਾ, ਲੰਮਾ ਸਮਾਂ ਨਹੀਂ ਉਹ ਜਿਉਂਦਾ ਰਹਿ ਸਕਦਾ। ਜਿਹੜੀ ਜ਼ਿੰਦਗੀ ਨੂੰ ਬਚਾਉਣ ਲਈ ਮੌਤ ਤੋਂ ਡਰਦਾ ਭੱਜਿਆ ਤਾਂ ਉਹਨੂੰ ਦੋਨਾਂ ਲੋਕਾਂ ਵਿੱਚ ਹੀ ਨਹੀਂ ਉਹਨੂੰ ਇੱਜ਼ਤ ਪ੍ਰਾਪਤ ਹੁੰਦੀ। ਚਿਰੰਕਾਲ ਨਾਲ ਜੀਵੇ ਦੋ ਕੁੱਲ ਲੱਗੇ, ਐਸ ਲੋਕ ਦੇ ਵਿੱਚ ਵੀ ਸ਼ਰਮਿੰਦਾ ਹੋਣਾ ਪੈਂਦਾ, ਦਰਗਾਹ ਦੇ ਵਿੱਚ ਵੀ ਸ਼ਰਮਿੰਦਗੀ ਸਹਾਰਨੀ ਪੈਂਦੀ ਹੈ, ਉਹਦੀਆਂ ਕੁਲਾਂ ਨੂੰ ਵੀ ਸਹਾਰਨੀ ਪੈਂਦੀ ਹੈ। ਦੁਨੀ ਚੰਦ ਛੱਡ ਕੇ ਭੱਜ ਕੇ ਆਇਆ ਤੇ ਅੱਜ ਵੀ ਲਾਹਣਤਾਂ ਪੈਂਦੀਆਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਜਿਹੜਾ ਚੱਲਦਿਆਂ ਨਾਲ ਚਲਾਉਣ, ਦੁੱਖਾਂ ਦੇ ਵਿੱਚ ਵੀ ਨਾਲ ਚੱਲੇ, ਨਾਲ ਤੁਰੇ, ਸਹਾਇਤਾ ਕਰੇ ਔਰ ਪ੍ਰਲੋਕ ਦੇ ਵਿੱਚ ਵੀ ਜਾ ਕੇ ਸਹਾਇਤਾ ਕਰੇ। ਸਾਧ ਸੰਗਤ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਿੱਖ ਭਾਈ ਜਲਣ ਜੀ ਪਢਾਵੇ ਨਗਰ ਦੇ ਹੋਏ, ਦਸਾਂ ਨੌ ਦੀ ਕਿਰਤ ਕਰਨੀ ਤੇ ਭਗਤੀ ਕਰਨੀ, ਨਾਮ ਜਪਣਾ। ਇੱਕ ਦਿਨ ਇਹਨਾਂ ਦੀ ਧਰਮ ਸੰਪਤਨੀ ਅਚਾਨਕ ਚੜ੍ਹਾਈ ਕਰ ਗਈ, ਵਾਹਿਗੁਰੂ ਜਿਹੜੇ ਸ਼ਾਹੂਕਾਰ ਦੇ ਨੌਕਰੀ ਕਰਦੇ ਸਨ, ਉਹ ਜਦੋਂ ਜਲਣ ਜੀ ਨੇ ਸ਼ਾਮ ਨੂੰ ਘਰੇ ਵਾਪਸ ਆਉਣ ਵਾਸਤੇ ਸਾਰੀ ਦਿਹਾੜੀ ਲਾ ਕੇ ਮੁੜਨਾ, ਉਹਨੇ ਜੀ ਕਹਿ ਕੇ ਆਪਣੀ ਸਾਰੀ ਮਜ਼ਦੂਰੀ ਦੇਣੀ ਜਲਣ ਜੀ ਨੂੰ। ਜਲਣ ਜੱਟ ਕਰਕੇ ਉਹਨਾਂ ਦਾ ਨਾਮ ਆਉਂਦਾ ਇਤਿਹਾਸ ਵਿੱਚ। ਸਾਰਿਆਂ ਨੂੰ ਮਜ਼ਦੂਰੀ ਉਸ ਤਰ੍ਹਾਂ ਦੇ ਦੇਣੀ, ਪਰ ਜਲਣ ਜੀ ਨੂੰ ਭਗਤ ਸਮਝ ਕੇ, ਮਹਾਰਾਜ ਦਾ ਸਿੱਖ ਨਾਮ ਜਪਣ ਵਾਲਾ ਜਾਣ ਕੇ, ਆਓ ਜਲਣ ਜੀ ਆਪਣਾ ਤੁਸੀਂ ਰੋਜ਼ ਦੀ ਦਿਹਾੜੀ ਤੋਂ ਬਣਦੀ ਉਹ ਲੈ ਕੇ ਜਾਓ, ਜੀ ਕਹਿ ਕੇ ਬੁਲਾਉਣਾ। ਤਾਂ ਸਾਧ ਸੰਗਤ ਜੀ ਕੀ ਹੋਇਆ, ਅਚਾਨਕ ਸ਼ਾਹੂਕਾਰ ਚੜ੍ਹਾਈ ਕਰਦਿਆਂ ਜਿਵੇਂ ਨੌਕਰੀ ਕਰਦੇ ਸਨ, ਦਿਹਾੜੀ ਕਰਦੇ ਸਨ, ਤਾਂ ਉਹਦੇ ਦੋ ਕੁ ਦਿਨ ਚੜ੍ਹਾਈ ਕਰਨ ਤੋਂ ਬਾਅਦ ਉਹਨਾਂ ਦੇ ਘਰੋਂ ਮਾਤਾ ਨੇ ਵੀ ਸੱਚਖੰਡ ਜਾਣ ਦੀ ਤਿਆਰੀ ਕੀਤੀ, ਤਾਂ ਕਹਿਣ ਲੱਗੇ ਵੀ ਰਾਮ ਕੀ ਜਿਹੜਾ ਸ਼ਾਹੂਕਾਰ ਸਾਨੂੰ ਜੀ ਕਹਿ ਕੇ ਬੁਲਾਉਂਦਾ ਸੀ ਨਾ, ਉਹ ਇਸ ਪ੍ਰਲੋਕ ਤੋਂ ਲੋਕ ਤੋਂ ਪ੍ਰਲੋਕ ਚਲੇ ਗਿਆ, ਪਰ ਉਹਨੇ ਸਾਰੀ ਜ਼ਿੰਦਗੀ ਕੋਈ ਦਇਆ ਧਰਮ ਨਹੀਂ ਕਮਾਇਆ, ਕੋਈ ਪੁੰਨ ਦਾਨ ਨਹੀਂ ਕੀਤਾ, ਨਾਮ ਨਹੀਂ ਜਪਿਆ, ਧਰਮ ਰਾਜੇ ਦੇ ਵੱਸ ਪੈ ਗਈ ਹੈ ਉਹਦੀ ਆਤਮਾ, ਤੇ ਤੂੰ ਜਾਂਦੀ ਜਾਂਦੀ ਧਰਮ ਰਾਜੇ ਨੂੰ ਸਾਡਾ ਸੰਦੇਸ਼ ਦੇ ਦੇਈ ਕਿ ਇਹ ਸਾਨੂੰ ਜੀ ਕਹਿ ਕੇ ਬੁਲਾਉਂਦਾ ਰਿਹਾ, ਇਹਨੂੰ ਤੂੰ ਛੱਡ ਦੇ, ਇਹਨੂੰ ਤੂੰ ਨਰਕਾਂ ਚ ਨਾ ਪਾਈ। ਤਾਂ ਉਹਨਾਂ ਦੇ ਘਰੋਂ ਮਾਤਾ ਰਾਮ ਕੀ ਕਹਿਣ ਲੱਗੀ ਵੀ ਸੱਤ ਬਚਨ, ਇੰਨੇ ਬਚਨ ਤੋਂ ਬਾਅਦ ਮਾਤਾ ਰਾਮ ਕੀ ਚੜ੍ਹਾਈ ਕਰ ਗਈ। ਤਾਂ ਦੂਸਰੇ ਦਿਨ ਜਲਣ ਜੀ ਸੱਪ ਉੱਤੇ ਬੈਠੇ ਹੈ ਤੇ ਅਚਾਨਕ ਹੱਸੇ ਉੱਚੀ ਉੱਚੀ, ਤੇ ਸੇਵਕ ਪੁੱਛਦਾ ਵੀ ਮਹਾਂਪੁਰਖੋ ਤੁਸੀਂ ਹੱਸਦੇ ਕਿਉਂ, ਕੀ ਕਾਰਨ ਹੈ, ਅੱਗੇ ਤਾਂ ਕਦੇ ਹੱਸੇ ਨਹੀਂ। ਕਹਿੰਦੇ ਹੱਸਦੇ ਤਾਂ ਧਰਮ ਰਾਜੇ ਨੇ ਸਾਡਾ ਬਚਨ ਮੰਨ ਲਿਆ, ਉਸ ਸ਼ਾਹੂਕਾਰ ਨੂੰ ਛੱਡ ਦਿੱਤਾ, ਨਰਕਾਂ ਵਿੱਚ ਨਹੀਂ ਪਾਇਆ, ਉਹਦੀ ਬੰਦ ਖਲਾਸੀ ਹੋ ਗਈ, ਤਾਂ ਹੱਸਦੇ ਹਾਂ। ਜੋ ਕੋ ਜੀਓ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਈ, ਜਿਹੜਾ ਰੱਬ ਦੇ ਪਿਆਰੇ ਨੂੰ ਬੰਦਗੀ ਕਰਨ ਵਾਲਿਆਂ ਨੂੰ ਜੀ ਕਹਿ ਕੇ ਵੀ ਬੁਲਾ ਦੇਵੇ ਨਾ, ਉਹਨੂੰ ਜਮ ਨਹੀਂ ਕਦੇ ਤਲਬ ਕਰ ਸਕਦਾ, ਇੰਨਾ ਸਤਿਕਾਰ ਹੈ ਨਾਮ ਜਪਣ ਵਾਲੇ ਗੁਰਮੁਖਾਂ ਦਾ। ਇਸ ਕਰਕੇ ਭਾਈ ਸੱਜਣ ਤਾਂ ਉਹੀ ਹੈ ਜਿਹੜਾ ਚਾਹੀਦਿਆਂ ਦੇ ਨਾਲ ਪ੍ਰਲੋਕ ਦੇ ਵਿੱਚ ਵੀ। ਸੰਤ ਕਿਹਨੂੰ ਕਹਿੰਦੇ ਆ? ਨਾਨਕ ਕੱਚੜਿਆ ਸੁਤੋੜ, ਢੂੰਡ ਸੱਜਣ ਸੰਤ ਪੱਕਿਆ, ਉਹ ਜੀਵਨ ਦੇ ਵਿਛੜਾ ਮੋਇਆ ਨਾ ਜਾਹੀ ਛੋੜ। ਇਸ ਕਰਕੇ ਪ੍ਰਲੋਕ ਵਿੱਚ ਵੀ ਨਾਲ ਜਾਵੇ। ਸੱਜਣ ਕੀ ਹੈ? ਜਿਹੜੇ ਸ਼ੁਭ ਕਰਮ ਹੈ ਸਾਡੇ ਸੱਜਣ ਹੈ, ਪਾਪ ਕਰਮ ਸਾਡੇ ਸੱਜਣ ਨਹੀਂ ਹਨ। ਜਿਹੜੀ ਸੰਗਤ ਕਰਦੇ ਹੋ ਨਾ, ਇਹ ਪ੍ਰਲੋਕ ਵਿੱਚ ਤੁਹਾਡੀ ਸੱਜਣ ਬਣੇਗੀ, ਇੱਥੇ ਵੀ ਬਣੇਗੀ, ਪ੍ਰਲੋਕ ਵਿੱਚ ਵੀ। ਜਿਹੜਾ ਨਾਮ ਜਪ ਰਹੇ ਹੋ, ਸਿੱਖੀ ਕਮਾ ਰਹੇ ਹੋ, ਸੇਵਾ ਕਰ ਰਹੇ ਹੋ, ਧਰਮ ਹਿੱਤ ਦਾਨ ਪੁੰਨ ਕਰ ਰਹੇ ਹੋ, ਇਹੀ ਅਸਲੀ ਸੱਜਣ ਹੈ। ਜਿਹੜੇ ਸ਼ੁਭ ਗੁਣ ਹੈ ਨਾ, ਇਹੀ ਅਸਲ ਸੱਜਣ ਸਾਥੀ ਹਨ ਲੋਕ ਪ੍ਰਲੋਕ ਦੇ। ਜਦੋਂ ਬੰਦਾ ਚੱਲਦਾ ਨਾਲ ਚੱਲ ਕੇ ਸਹਾਇਤਾ ਕਰਦੇ, ਦੁੱਖਾਂ ਤੋਂ ਬਚਾਉਂਦੇ ਆ, ਤੋ ਰੱਬ ਦੀ ਦਰਗਾਹ ਦੇ ਵਿੱਚ ਵੀ ਕਮਾਇਆ ਹੋਇਆ ਧਰਮ। ਨਾਨਕ ਔਗਣ ਜੇਤਵੇ ਤੇਤੇ ਗਲੀ ਜੰਗੀਰ, ਜੋ ਗੁਣ ਹੋਣ ਤਾਂ ਕੱਟੀਅਨ ਸੋ ਭਾਈ ਸੋ ਵੀਰ।
ਲੇਖਾ ਮੰਗੀ
ਹੈ ਸਾਹਿਬ ਧਰਮ ਰਾਜੇ ਦੀ ਦਰਗਾਹ ਵਿੱਚ ਮੰਨਿਆ ਜਾਂਦਾ ਹੈ, ਮੰਗਿਆ ਜਾਂਦਾ ਲੇਖਾ।
ਖੜੇ ਦਿਸਣ
ਜੇ ਖੜੇ ਦਿਸਣ ਭਾਵ ਕੋਲੇ ਆ ਕੇ ਬਰਾਬਰ ਖੜ ਕੇ ਮਦਦ ਕਰਨ, ਰੱਖਿਆ ਕਰਨ, ਜਮਾਂ ਦੇ ਵੱਸ ਨਾ ਪੈਣ ਦੇਣ, ਨਰਕਾਂ ਵਿੱਚ ਨਾ ਜਾਣ ਦੇਣ। ਉਹ ਭਾਈ ਵਾਹਿਗੁਰੂ ਦਾ ਨਾਮ ਹੈ, ਜੈ ਮਾਤ ਪਿਤਾ ਸੁਖਮੀਤ ਨਾ ਭਾਈ, ਮਨ ਮੋਹ ਨਾਮ ਤੇਰਾ ਸੰਗ ਸਹਾਈ। ਇਹ ਨਾਮ ਹੈ ਜਿਹੜਾ ਤੁਹਾਡੀ ਉੱਥੇ ਵੀ ਰੱਖਿਆ ਜਮਾਂ ਤੋਂ ਕਰੇਗਾ। ਕਈ ਕਹਿੰਦੇ ਜੀ ਨਰਕੀ ਨਹੀਂ, ਧਰਮ ਰਾਜ ਹੀ ਨਹੀਂ ਹੈ, ਜਾਮੀ ਨਹੀਂ ਹੈ, ਐਵੇਂ ਡਰਾਉਣ ਵਾਸਤੇ ਗੱਲਾਂ ਬਣਾਈਆਂ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜ੍ਹੋ, ਕੱਪੜ ਰੂਪ ਸੁਹਾਵਣਾ, ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀ ਹੈ ਮਨ ਭਾਗ ਦੇ ਰਾਹ ਭੀੜਾ ਅੱਗੇ ਜਾਵਣਾ, ਮੰਦਾ ਦੇਵ ਵਿਚਾਲਿਆ ਤਾਂ ਦਿਸੇ ਖਰਾ ਬਿਲਾਵਣਾ, ਘਰ ਔਗਣ ਪੱਛੋ ਪਾਵਣਾ, ਅਮਲ ਸਰਾਨੋ ਲੇਖਾ ਦੇਨਾ, ਆਏ ਕਠਿਨ ਦੂਤ ਦਮ ਲੈਨਾ, ਕਿਆ ਤੇ ਖੱਟਿਆ ਕਹਾਂ ਗਵਾਇਆ, ਚਲੋ ਦੀਵਾਨ ਸਤਾਬ ਬੁਲਾਇਆ, ਸਤਾਬੀ ਛੇਤੀ ਛੇਤੀ ਤੈਨੂੰ ਸੱਦਿਆ, ਤੇਰਾ ਲੇਖਾ ਹੋਣਾ। ਜਿੱਥੇ ਲੇਖਾ ਮੰਗਿਆ ਜਾਵੇਗਾ ਉਹ ਕੋਲੇ ਖੜ ਕੇ ਸਹਾਇਤਾ ਕਰਨ, ਉਹ ਹੈ ਧਰਮ ਦੇ ਕਰਮ, ਸ਼ੁਭ ਕਰਮ। ਮਹਾਰਾਜ ਜੀ ਨੇ ਆਪਣੇ ਲਈ ਕੀ ਦਾਤ ਮੰਗੀ ਹੈ? ਦਿਲ ਸ਼ਿਵਾ ਦਰ ਮੋਹੇ ਹੈ, ਸ਼ੁਭ ਕਰਮਨ ਤੇ ਕਬਹੂ ਨਾ ਟਰੋ। ਮਹਾਰਾਜ ਮੇਰਾ ਖਾਲਸਾ, ਸ਼ੁਭ ਕਰਮ ਕਰਨ ਵੱਲੋਂ ਨਾ ਕਿਤੇ ਪਿੱਛੇ ਹਟੇ, ਇਹ ਲੋਕ ਪ੍ਰਲੋਕ ਦਾ ਸ਼ੁਭ ਕਰਮ ਸਾਥੀ ਬਣ ਜਾਏ। ਜਿੱਥੇ ਲੇਖਾ ਮੰਗਿਆ ਜਾਂਦਾ ਉੱਥੇ ਜਾ ਕੇ ਸਹਾਇਤਾ ਕਰਕੇ ਜਮਾਂ ਤੋਂ ਨਰਕਾਂ ਤੋਂ ਛੁਡਾ ਦੇਵੇ, ਉਹੀ ਅਸਲੀ ਲੋਕ ਪ੍ਰਲੋਕ ਦੇ ਸੱਜਣ। ਸ਼ੁਭ ਗੁਣ ਹਨ ਮਿੱਤਰ ਸਾਡੇ ਪਿਆਰੇ, ਇਸ ਰਾਮ ਦੇ ਕੇ ਹਜ਼ੂਰ ਫਰਮਾਉਂਦੇ
ਆ, ਮਾੜੀਆ
ਉੱਥੇ ਕੱਚੇ ਮੰਡਪ ਜਿਹੜੀਆਂ ਉੱਤੇ ਮਮਟੀਆਂ ਬਣਾਈਆਂ ਹੁੰਦੀਆਂ ਗੁੰਦੀਆਂ ਲਾ ਲਾ ਕੇ, ਉਹ ਮਾੜੀਆਂ ਵੱਡੀਆਂ ਵੱਡੀਆਂ ਹਵੇਲੀਆਂ ਆਦਿਕ
ਚਿਤ ਵੀ ਆਹਾ,
ਔਰ ਉਹਨਾਂ ਦੇ ਪਾਸੇ ਆਲੇ ਦੁਆਲੇ ਚਿਤਵੀਆਂ ਚਿੱਤਰਕਾਰੀਆਂ ਕੀਤੀਆਂ ਹੋਈਆਂ।
ਕੰਮ ਨਾ ਆਵਣੀ
ਜਦੋਂ ਢਹਿ ਜਾਂਦੀਆਂ ਕਿਸੇ ਕੰਮ ਨਹੀਂ ਆਉਂਦੀਆਂ ਹਨ,
ਚਾਹੋ ਸੱਖਣੀ ਆਹਾ,
ਵਿੱਚੋਂ ਸੱਖਣੀਆਂ ਖਾਲੀ ਹੈ, ਕਿਉਂ? ਉਹਨਾਂ ਵਿੱਚ ਕਦੇ ਕਥਾ ਕੀਰਤਨ ਨਹੀਂ ਹੋਇਆ, ਕਦੇ ਸਾਧ ਸੰਗਤ ਨੇ ਉੱਥੇ ਚਰਨ ਨਹੀਂ ਪਾਏ। ਕਬੀਰ ਜੈ ਕਰ ਸਾਧ ਨ ਸੇਵੀਆ, ਹਰ ਕੀ ਸੇਵਾ ਨਾ ਹੋ, ਤੇ ਘਰ ਮਰ ਹੱਡ ਸਾਰ ਕੇ ਭੂਤ ਵਸੈ ਤਿਨ ਮਾਹੇ। ਇਸ ਕਰਕੇ ਉੱਥੇ ਭੂਤਾਂ ਦਾ ਹੀ ਵਾਸਾ ਹੈ ਭਾਈ, ਉਹ ਸੱਖਣੀਆਂ ਖਾਲੀ ਹੈ, ਉੱਥੇ ਸੰਗਤ ਨਹੀਂ ਹੋਈ। ਗੁਰੂ ਸਾਹਿਬ ਦੇ ਚਰਨੀ ਪਏ, ਨਾਮ ਜਪਣ ਵਾਲੀਆਂ ਪਵਿੱਤਰ ਆਤਮਾਵਾਂ ਨੇ ਚਰਨੀ ਪਾਏ, ਤਾਂ ਕਰਕੇ ਉਹ ਖਾਲੀ ਹੈ। ਕੋਠੇ ਮਧਰੇ ਸਰੀਰ ਦੇ, ਮੰਡਪ ਮੋਟੇ ਸਰੀਰ ਦੇ, ਮਾੜੀਆਂ ਦੀ ਤਰ੍ਹਾਂ ਲੰਮੇ ਕੱਦਾਂ ਵਾਲੇ, ਔਰ ਜਿਹਨਾਂ ਨੇ ਬੜੇ ਸੁੰਦਰ ਸ਼ਿੰਗਾਰ ਕਰਮ ਰੂਪ ਚਿੱਤਰਕਾਰੀਆਂ ਕੀਤੀਆਂ ਹੋਈਆਂ ਸਨ। ਜਦੋਂ ਢਹਿ ਗਏ ਉਹ ਸਰੀਰ, ਉਹ ਦੇਹਾਂ ਢਹਿ ਗਈਆਂ ਨਾ, ਕਾਲ ਵਸ ਪੈ ਗਈਆਂ, ਤਾਂ ਉਹ ਖਾਲੀ ਨਿਕਲੀਆਂ ਉਹਨਾਂ ਦੇ ਵਿੱਚੋਂ, ਕਿਉਂਕਿ ਉਹਨਾਂ ਨੇ ਇਸ ਦੇਹ ਰੂਪ ਸਰੀਰ ਰੂਪ ਘਰ ਦੇ ਵਿੱਚ ਵਾਹਿਗੁਰੂ ਦਾ ਨਾਮ ਨਹੀਂ ਜਪਿਆ ਸੀ, ਭਗਤੀ ਨਹੀਂ ਕੀਤੀ, ਇਸ ਕਰਕੇ ਖਾਲੀ ਹੀ ਗਏ, ਸੱਖਣੀ ਗਏ ਮਾਤ ਲੋਕ ਤੋਂ।
ਬੰਗਾ ਬਦਲੇ ਕੱਪੜੇ,
ਬੰਗਾ ਬਦਲੇ, ਜੇ ਜਿਹੜੇ ਆ ਉਹਨਾਂ ਨੇ ਬੱਗੇ ਚਿੱਟੇ ਰੰਗ ਦੇ ਕੱਪੜੇ ਪਾਏ ਹੁੰਦੇ ਆ, ਸਫੇਦ ਰੰਗ ਦਾ ਲਿਬਾਸ ਹੁੰਦਾ ਬਗਲਿਆਂ ਦਾ,
ਕੀਰਤ ਮੰਜਬ ਸੰਤ
ਉਹਨੇ ਉੱਤੇ ਹੀ ਵਸਦੇ ਆ ਬਗਲੇ ਵੀ, ਇੱਕ ਲੱਤ ਦੇ ਭਾਰ ਅੱਖਾਂ ਵਿੱਚ ਕੇ ਖੜ ਜਾਂਦੇ ਆ। ਪਰ ਜਦੋਂ ਸਾਧ ਸੰਗਤ ਦੀ ਮੱਛੀ ਡੰਡੀ ਆਉਂਦੀ ਆ ਨਾ, ਪਤਾ ਲੱਗ ਜਾਂਦਾ ਵੀ ਨੇੜੇ ਆ ਗਈ ਕੋਈ ਮੱਛੀ ਡੰਡੀ, ਉਦੋਂ ਇੱਕਦਮ ਝੱਟ ਮਾਰ ਕੇ ਘੁੱਟ ਕੇ ਖਾ ਲੈਂਦੇ ਆ। ਐਸੇ ਜਿਹੜੇ ਪਖੰਡੀ ਆ ਬਗਲਿਆਂ ਵਰਗੇ ਕੱਪੜੇ ਪਾਏ ਚਿੱਟੇ ਦੁੱਧ ਰੰਗੇ, ਤੀਰਥਾਂ ਦੇ ਉੱਤੇ ਰਹਿਣ ਵਾਲੇ ਇਹ ਸੱਜਣ ਤੇਰੇ ਵਰਗੇ, ਉਹ ਜੀਵਾਂ ਨੂੰ ਘੁੱਟ ਘੁੱਟ ਕੇ ਖਾਂਦੇ ਆ ਦੁੱਖ ਦੇ ਦੇ ਕੇ, ਲੋਕਾਂ ਦੇ ਉੱਤੇ ਆਪਣਾ ਪ੍ਰਭਾਵ ਬਣਾ ਬਣਾ ਕੇ ਲੋਕਾਂ ਦੀ ਕਮਾਈ ਨੂੰ ਖਾਂਦੇ ਹਨ, ਦੁਖੀ ਕਰ ਕਰਕੇ ਲੋਕਾਂ ਨੂੰ।
ਅੱਗੇ ਨਾ ਕਹੀਆਂ
ਅੱਗੇ ਹੰਸ ਨਹੀਂ ਕਹੀਦੇ ਹਨ, ਬਗਲੇ ਦਾ ਲਿਬਾਸ ਤਾਂ ਹੰਸ ਵਰਗਾ ਪਰ ਹੰਸ ਵਰਗਾ ਹੈ ਨਹੀਂ, ਉਹਨੂੰ ਹੰਸ ਨਹੀਂ ਕਿਹਾ ਜਾਂਦਾ। ਹੰਸਾ ਹੀਰਾ ਮੋਤੀ ਚੁਗਣਾ ਬਗਬੱਡਾ ਭਾਲਣ ਜਾਵੇ, ਉਹ ਤੱਤ ਮਿੱਥਿਆ ਦਾ ਵਿਵੇਚਨ ਕਰਨ ਵਾਲੇ ਤੱਤ ਵੇਤੇ ਜਿਹੜੇ ਹੈ ਉਹ ਹੰਸ ਨਹੀਂ ਕਹੀਦੇ ਹਨ, ਉਹ ਤਾਂ ਬਗਲੇ ਪਖੰਡੀ ਹਨ।
ਸਿੰਬਲ ਰੁੱਖ ਸਰੀਰ ਦਾ,
ਸਿੰਬਲ ਦਾ ਰੁੱਖ ਜਿਵੇਂ ਹੁੰਦਾ ਬਹੁਤ ਉੱਚਾ ਲੰਮਾ ਦੇਖਣ ਨੂੰ,
ਜਨ ਦੇਖ ਭੁਲੰਨ
ਮਹਿਜਨ, ਮਹਿਜਨ ਧੌਲਪੁਰ ਦੀ ਬੋਲੀ ਹੈ, ਇਹਨੂੰ ਤੋਤੇ ਨੂੰ ਮਹਿਜਨ ਕਿਹਾ ਜਾਂਦਾ। ਅੰਮ੍ਰਿਤਸਰ ਸਾਹਿਬ ਵਾਲੀ ਟਕਸਾਲ ਵਿੱਚ ਮਹਿਜਨ ਪਾਠ ਹੈ, ਵੈਸੇ ਦਮਦਮੀ ਟਕਸਾਲ ਵਿੱਚ ਮੁੱਖ ਪਾਠ ਮੈਂ ਜਾਣੀ ਹੈ। ਇਸ ਕਰਕੇ ਜਿਹੜੇ ਭੁੱਲ ਕੇ ਆਉਂਦੇ ਲਾਲ ਸੂਹੇ ਫੁੱਲ ਤੇ ਫਲ ਦੇਖ ਕੇ ਖਾਣ ਵਾਸਤੇ ਆਉਂਦੇ ਆ ਕਿ ਬੜੇ ਸੋਹਣੇ ਫੁੱਲ ਲੱਗੇ ਹੋਏ ਆ, ਫਲ ਲੱਗੇ ਹੋਏ ਆ, ਪਰ ਜਦੋਂ ਸਾਹਿਬ ਸਿੰਘ ਜੀ ਦੇ ਫੁੱਲ ਦੇ ਵਿੱਚ ਫਲ ਦੇ ਵਿੱਚ ਆਪਣੀ ਚੁੰਝ ਮਾਰਦੇ ਆ ਨਾ, ਉਹ ਵਿੱਚੇ ਫਸ ਜਾਂਦੀ ਹੈ, ਚੀੜਾ ਹੁੰਦਾ ਉਹ, ਔਰ ਉਹ ਵਿਚਾਰਾ ਤੋਤਾ ਲਟਕ ਲਟਕ ਕੇ ਉੱਥੇ ਮਰ ਜਾਂਦਾ, ਪ੍ਰਾਣ ਦੇ ਦਿੰਦਾ। ਜਦੋਂ ਤੋੜੀ ਦਾ ਉਹਦੇ ਵਿੱਚੋਂ ਸਵਾਹ ਮੰਗੂ ਸਾਧ ਸਿੰਘ ਜੀ, ਉਹ ਫੁੱਲ ਵੀ ਆਪਣੇ ਆਪ ਹੀ ਉਹ ਉੱਡ ਜਾਂਦੇ ਆ ਕੱਖਾਂ ਵਾਂਗੂ ਦੇ, ਉਹਦੇ ਫੁੱਲ ਵੀ ਉਹਦੇ ਫਲ ਵੀ ਤੇ ਉਹਦੀ ਲੱਕੜ ਵੀ ਬਹੁਤ ਪੋਲੀ ਹੁੰਦੀ ਹੈ, ਕਿਸੇ ਕੰਮ ਨਹੀਂ ਆਉਂਦੀ। ਸਿੰਮਲ ਰੁੱਖ ਸਰੀਰ ਮੈਂ, ਉਹ ਸਿੰਮਲ ਦਾ ਰੁੱਖ ਸਰੀਰ ਜਿਹੜਾ ਹੈ ਉਹ ਦੇਖ ਕੇ ਤਾਂ ਮੈਂ ਜਿਹੜੇ ਮੈਂ ਇਸ ਜੀਵ ਨੂੰ ਭੁੱਲ ਕੇ ਉਹਨਾਂ ਫਲਾਂ ਨੂੰ ਖਾਣ ਵਾਸਤੇ ਆਇਆ। ਤੋਤਾ
ਸੇ ਫਲ ਕੰਮ ਨਾ ਆਵਣੀ,
ਇਹ ਫਲ ਕਿਸੇ ਕੰਮ ਨਹੀਂ ਆਉਂਦੇ, ਕਿਸੇ ਦੀ ਭੁੱਖ ਨਹੀਂ ਮੇਟਦੇ।
ਤੇ ਗੁਣ ਮੈਂ ਤਨ ਹਨ,
ਉਹੀ ਉਹਦੇ ਵਿੱਚ ਗੁਣ ਕੋਈ ਨਹੀਂ ਹੈ, ਨਾ ਉਹਦੇ ਫੁੱਲਾਂ ਵਿੱਚ ਮੈਂ ਕਿ ਨਾ ਉਹਦੇ ਫਲ ਵਿੱਚ ਕੋਈ ਗੁੱਦਾ ਵੀ ਨਹੀਂ ਤੇ ਰਸ ਵੀ ਨਹੀਂ ਹੈ, ਅੰਦਰੋਂ ਖਾਲੀ ਹੈ, ਥੋਥਾ ਹੈ। ਇਸ ਤਰ੍ਹਾਂ ਦੀ ਹਾਲਤ ਉਹਨਾਂ ਪਖੰਡੀਆਂ ਦੀ ਹੈ। ਸਿੰਮਲ ਵਰਗੇ ਬੜੇ ਲੰਮੇ ਕਾਦੇ ਦਾ ਸਿੱਧੇ ਹੋ ਕੇ ਬੈਠ ਕੇ ਸਮਾਧੀਆਂ ਲਾਉਣੀਆਂ ਔਰ ਅਗਿਆਨ ਦੀਆਂ ਗੱਲਾਂ ਕਰਨ, ਰੂਪ ਸਾਧ ਸਿੰਘ ਜੀ ਫਲ ਅਗਿਆਨ ਦੀਆਂ ਗੱਲਾਂ ਸੁਣਾ ਸੁਣਾ ਕੇ, ਧਰਮ ਦੀਆਂ ਗੱਲਾਂ ਰੂਪ ਫੁੱਲ, ਪਰ ਭੁੱਲ ਕੇ ਜਗਿਆਸੂ ਆ ਜਾਂਦੇ ਆ ਤੇ ਉਹਨਾਂ ਦੇ ਚੁੰਗਲ ਵਿੱਚ ਫਸ ਜਾਂਦੇ ਆ। ਉਹਨਾਂ ਦੀਆਂ ਕੀਤੀਆਂ ਹੋਈਆਂ ਗੱਲਾਂ ਗਿਆਨ ਵਾਲੀਆਂ ਕਿਸੇ ਕੰਮ ਨਹੀਂ ਆਉਂਦੀਆਂ ਹਨ।
ਅੰਗੁਲਾ ਭਾਰ ਉਠਾਇਆ
ਇੱਕ ਧਾਨਾ, ਦੂਜਾ ਸਿਰ ਉੱਤੇ ਭਾਰ ਚੁੱਕ ਲਿਆ ਵੱਡਾ ਸਾਰਾ ਪੰਡ,
ਉੱਪਰ ਵਾਟ ਬਹੁਤ,
ਅੱਖਾਂ ਤੋਂ ਭਾਈ ਅੰਨਾ ਹੈ ਜਿਹਨੂੰ ਦਿਖਾਈ ਨਹੀਂ ਦਿੰਦਾ, ਉਹ ਤਾਂ ਪੱਧਰੇ ਥਾਂ ਤੇ ਨਹੀਂ ਸਹੀ ਤੁਰ ਸਕਦਾ, ਪਹਾੜਾਂ ਵਿੱਚ ਜਿਹੜੀ ਔਖੀ ਵਾਟ ਹੈ, ਡੂੰਗਰ ਪਹਾੜਾਂ ਦੀ ਵਾਟ ਹੈ, ਉਹਦੇ ਵਿੱਚ ਕਿਵੇਂ ਤੁਰੇਗਾ, ਨਹੀਂ ਤੁਰਿਆ ਜਾਂਦਾ।
ਹੀ ਲੋੜੀ ਦਾ ਲਹਾ,
ਉਹ ਲੋੜ ਦਾ ਚਾਹੁੰਦਾ ਵੀ ਮੈਨੂੰ ਦਿਸੇ ਪਰ ਦਿਖਾਈ ਨਹੀਂ ਦਿੰਦਾ ਹੈ, ਦਿਸਦਾ ਨਹੀਂ ਹੈ, ਕੋਈ ਨੇਤਰਾਂ ਦੀ ਜੋਤ ਬੰਦ ਹੋ ਗਈ, ਕੰਮ ਨਹੀਂ ਕਰਦੀ।
ਚੜ ਲੰਘਾ ਕੇ
ਚੜ ਕੇ ਉੱਚੀਆਂ ਪਹਾੜੀਆਂ ਦੇ ਪੰਧ ਨੂੰ ਤੈਅ ਕਰ ਲਵੇਗਾ, ਵਾਟ ਨਹੀਂ ਲੰਘ ਸਕਦਾ, ਉਹ ਰਸਤੇ ਦੀ ਵਾਟ ਨੂੰ ਤੈਅ ਨਹੀਂ ਕਰ ਸਕਦਾ। ਇਸੇ ਤਰ੍ਹਾਂ ਜਿਹਨਾਂ ਦੇ ਵੈਰਾਗ ਵਿਵੇਕ ਰੂਪ ਨੇਤਰ ਨਹੀਂ, ਵਿਚਾਰ ਰੂਪ ਅੰਦਰ ਦ੍ਰਿਸ਼ਟੀ ਨਹੀਂ ਹੈ ਭਾਈ, ਐਸੇ ਜਿਹੜੇ ਲੋਕ ਹੈ ਉਹ ਫਿਰ ਸੱਚਖੰਡ ਦਾ ਜਾਂ ਸਤਸੰਗਤ ਰੂਪ ਰਸਤਾ ਜਾਂ ਵਾਹਿਗੁਰੂ ਦੀ ਵਾਟ, ਪਰਮੇਸ਼ਰ ਦੀ ਪ੍ਰਾਪਤੀ ਦਾ ਵਾਟ, ਪਰਮਾਰਥ ਦਾ ਰਸਤਾ ਉਹ ਕਦੇ ਵੀ ਨਹੀਂ ਲੰਘ ਸਕਦੇ, ਉੱਥੇ ਨਹੀਂ ਪਹੁੰਚ ਸਕਦੇ।
ਕਰੀਆਂ ਚੰਗਿਆਈਆਂ,
ਆਕੜੀਆਂ ਚੰਗਿਆਈਆਂ, ਚੰਗੀਆਂ ਚੰਗੀਆਂ, ਚੰਗੇ ਧਨ ਘਾਟ ਲੋਕਾਂ ਦੇ ਜਾਂ ਚੰਗੇ ਵੀਰਾਂ ਦੇ ਜਾਂ ਸਰਕਾਰਾਂ ਦੀਆਂ ਚਾਕਰੀਆਂ ਨੌਕਰੀਆਂ ਕਰਨੀਆਂ
ਅਗਰ ਸਿਆਣਪ
ਔਰ ਵੱਡੀਆਂ ਵੱਡੀਆਂ ਸਿਆਣਪਾਂ ਬੁੱਧੀਆਂ ਵੇਦਾਂ ਸ਼ਾਸਤਰਾਂ ਦਾ ਗ੍ਰਹਿਣ ਇਹਨਾਂ ਦੀ ਵਿਦਿਆ ਪ੍ਰਾਪਤ ਕਰਕੇ ਇਹਨਾਂ ਨੂੰ ਇਕੱਤਰ ਕਰਨਾ ਹੈ ਤਾਂ ਚੰਗਾ ਕਰਮ ਵਿਦਿਆ ਪੰਡੀ ਸ਼ਾਸਤਰਾਂ ਦਾ ਅਧਿਐਨ ਕਰਨਾ ਪਰ ਮਹਾਰਾਜ ਕਹਿੰਦੇ ਇਹ ਸਿਆਣਪ ਕਿਸੇ ਕੰਮ ਨਹੀਂ ਆਉਂਦੀ ਕਦੋਂ ਚਾਕਰੀਆਂ ਭਾਵ ਦੇਵੀ ਦੇਵਤਿਆਂ ਦੀ ਚਾਕਰੀ ਕਰਨੀ ਉਪਾਸ਼ਨਾ ਕਰਨੀ ਚੰਗਿਆਈਆਂ ਪਰ ਉਪਕਾਰ ਕਰਨਾ ਆਪਣਾ ਵਿਗਾੜ ਬਰਾਨਾ ਸੰਭ ਆਪਣਾ ਵਿਗਾੜ ਕੇ ਦੂਜਿਆਂ ਦਾ ਸਵਾਰ ਦੇਣਾ ਇਹ ਕੋਈ ਲੱਖਾਂ ਚੋਂ ਇੱਕ ਹੁੰਦਾ ਤੇ ਹੋਰ ਦੁਨੀਆਂ ਦੀ ਸਿਆਣਪਾਂ ਹਨ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਤ ਇਹ ਜਿੰਨੀਆਂ ਵੀ ਸਿਆਣਪਾਂ ਹਨ ਬੁੱਧੀ ਦੀਆਂ ਇਹ ਕਿਸੇ ਕੰਮ ਨੀ ਆਉਂਦੀਆਂ ਹਨ ਕਦੋਂ
ਨਾਨਕ ਨਾਮ ਸਮਾਲ ਮਹਾਰਾਜ
ਕਹਿੰਦੇ ਜਦੋਂ ਅਖੀਰ ਦਾ ਸਮਾਂ ਆਉਂਦਾ ਹੈ ਇਸ ਕਰਕੇ ਮਹਾਰਾਜ ਕਹਿੰਦੇ ਹੈ ਬੰਦੇ ਧੰਨ ਗੁਰੂ ਨਾਨਕ ਸਾਹਿਬ ਸੱਜਣ ਨੂੰ ਵੀ ਕਹਿ ਰਹੇ ਹੋ ਸੱਜਣ ਵਾਹਿਗੁਰੂ ਦੇ ਨਾਮ ਨੂੰ ਸਮਾਲ ਚੇਤੇ ਕਰ ਯਾਦ ਕਰ
ਬੰਦਾ ਛੁੱਟ ਹੈ ਜੇ ਤੋਂ
ਬੰਨਿਆ ਹੋਇਆ ਛੁੱਟ ਜਾਵੇ ਵਾਹਿਗੁਰੂ ਦੀ ਦਰਗਾਹ ਵਿੱਚ ਨਹੀਂ ਤਾਂ ਬੰਨਿਆ ਛੁੱਟੇਗਾ ਨੀ ਜਿਹੜੇ ਤੂੰ ਪਾਪ ਕੀਤੇ ਆ ਦੁਨੀਆਂ ਨੂੰ ਮਾਰਿਆ ਲੁੱਟ ਲੁੱਟ ਕੇ ਖਾਧਾ ਇਹਦਾ ਲੇਖਾ ਦੇਣਾ ਪੈਣਾ ਤੈਨੂੰ ਤਿਲ ਪੀੜੇ ਕਹਾਣੀ ਜਿਵੇਂ ਤਿਲਾਂ ਨੂੰ ਕਹਾਣੀ ਵਿੱਚ ਪੀੜ ਦਿੰਦਾ ਕੋਲੂ ਹੈ ਪੀੜਦੇ ਆ ਫਿਰ ਜੰਮ ਦੇੜੇ ਆ ਇਸ ਕਰਕੇ ਮਹਾਰਾਜ ਕਹਿੰਦੇ ਇਹ ਸਿਆਣਪਾ ਇਹ ਚੁਕਿਆ ਚੰਗਿਆਈਆਂ ਇਹ ਚਾਕਰੀਆਂ ਕਿਸੇ ਕੰਮ ਨਹੀਂ ਜੇ ਨਾਮ ਨੂੰ ਚੇਤੇ ਨਹੀਂ ਕਰਦਾ ਵਾਹਿਗੁਰੂ ਦਾ ਨਾਮ ਨਹੀਂ ਜਪਦਾ ਸਿਫਰ ਦਾ ਕੋਈ ਵਜੂਦ ਨਹੀਂ ਜੇ ਉਹਦੇ ਨਾਲ ਏਕਾ ਨਹੀਂ ਲੱਗਦਾ ਏਕਾ ਲੱਗ ਜਾਂਦਾ ਤਾਂ ਸਾਰਾ ਉਹਦਾ ਵਜੂਦ ਅੱਗੇ ਤੋਂ ਅੱਗੇ 10 ਗੁਣਾ ਬਣੀ ਜਾਂਦਾ ਸਾਰੇ ਸਾਧਨ ਠੀਕ ਹੈ ਪਰ ਜਿੰਨਾ ਚਿਰ ਨਾਮ ਨਹੀਂ ਨਾ ਜਪਦਾ ਉਨਾ ਚਿਰ ਭਾਈ ਰੱਬ ਦੀ ਦਰਗਾਹ ਚੋਂ ਵੱਡਾ ਨਹੀਂ ਛੁੱਟ ਸਕੇਗਾ ਇਸ ਕਰਕੇ ਇਹ ਸੱਜਣ ਤੂੰ ਵਾਹਿਗੁਰੂ ਦਾ ਨਾਮ ਜਪ ਤਾਂ ਤੇਰਾ ਪਾਰ ਉਤਾਰਾ ਹੋਣਾ ਨਹੀਂ ਤੇ ਤੂੰ ਜਿਹੜੇ ਪਾਪ ਕੀਤੇ ਉਹਨਾਂ ਦਾ ਲੇਖਾ ਤੈਨੂੰ ਦੇਣਾ ਹੀ ਪਵੇਗਾ ਇਸ ਕਰਕੇ ਨਾਮ ਨੂੰ ਚੇਤੇ ਕਰੋ ਵਾਹਿਗੁਰੂ ਦੀ ਭਗਤੀ ਕਰੋ ਜਿਸ ਕਰਕੇ ਬੰਨਿਆ ਜੀਵ ਵੀ ਪਾਪਾਂ ਵਿੱਚ ਵੱਧਾ ਹੋਇਆ ਵੀ ਛੁੱਟ ਜਾਂਦਾ ਗਨਕਾ ਛੁੱਟ ਗਈ ਅਦਮਲ ਛੁੱਟ ਗਿਆ ਇਸ ਕਰਕੇ ਸਾਰੇ ਜੀਵ ਛੁੱਟ ਜਾਂਦੇ ਹਨ ਜਿਹੜਾ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰਦਾ ਹੈ ਇਹ ਪਰਮ ਪਵਿੱਤਰ ਉਪਦੇਸ਼ ਭਾਈ ਸੱਜਣ ਠੱਗ ਨੂੰ ਬਖਸ਼ ਕੇ ਅਸਲੀ ਸੱਜਣ ਮਹਾਰਾਜ ਦਾ ਪਿਆਰਾ ਸਤਿਗੁਰੂ ਨੂੰ ਪਰਮੇਸ਼ਵਰ ਦਾ ਪਿਆਰਾ ਉਹਨਾਂ ਨੂੰ ਬਣਾਇਆ ਇਸ ਪਾਵਨ ਸ਼ਬਦ ਦੀ ਕਥਾ ਕਰਦੀਆਂ ਹੋਈਆਂ ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੂੰ ਕਿਵੇਂ ਕਰਨੀਆਂ
ਚਾਕਰੀਆ ਚੰਗਿਆਈਆ ਸਿਆਣਪ ਕਿੱਤ ਨਾਨਕ ਨਾਮ ਸਮਾਲ ਤੂੰ ਵੱਡਾ ਛੁੱਟ ਜੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।